ਸਤਨਾਮ ਧੰਨਵਾਖੇ ਗੁਰੂ ਸਾਹਿਬ ਅਬ ਮੈਂ ਕੌਣ ਉਪਾਉ ਕਰੋ ਜਿਹੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੋ ਅਬ ਮੈਂ ਕੌਣ ਉਪਾਉ ਕਰੋ ਜਿਹੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੋ ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਦਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ ਪਸ਼ ਜਿਉਂ ਉਦਰ ਫਰੋ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਉਂ ਪਤਤ ਤਰੋ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਉ ਪਤਿਤ ਤਰੋ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਬਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲਓ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ अनहता शब्द वाजंत फेरी रहा, सहस तव नैन नन नैन है तोहे को, सहस मूरत नन्ना एक तुही, सहस पद बिमल नन एक पद गंध बिन, सहस तव गंध इव चलत मोही, सब मह ज्योत ज्योत है सोए, तिस दे चानन सब मह चानन होए, गोर साखी ज्योत प्रगट होए, जो तिस भावै सो आरती होए, हर चरण कवल मकरंद लोभित मनो, अन दिनो मोहे आही प्यासा, कृपा जल देह नानक सारं कौ, होए जा ते तेरे नाए वासा, हर चरण कवल मकरंद लोभित मनो, अन दिनो मोहे आही प्यासा, कृपा जल दे नानक सारंग कौ, होए जा ते तेरे नाए वासा। वाहिगुरु जी का खालसा, वाहिगुरु जी की फतेह। साहिब सतगुरु गुरु ग्रंथ साहिब सच्चे पातशाह जी दी पावन पवित्र चरण शरण विच सोभाए मान गुरु सवारे सतसंगी जनों, आप जी सतगुरु जी दी अमृत गुरबाणी, सोहिला साहब जी दी विचार श्रवण कर रहे हो। सतगुरु गुरु नानक साहब जी दे सोहिला साहब विच दर्ज तीसरे शब्द दा पाठ आप जी ने श्रवण कीता है। इस शब्द दी उथानका दे संबंधी कुछ गुरमुख विद्वाना दा ए विचार है कि ए अमृत बचन धन गुरु नानक साहब जी ने जगन्नाथ जी दे मंदिर विच आरती उतार दे हुए पांड्या नूं उस सर्व व्यापक परमात्मा दी आरती विच शामिल होण दा सद्दा दिता, क्योंकि असी अमृत बचन जदों पढ़ने का धन गुरु नानक साहब जी दे जां सतगुरु जी दे संबंधी खास करके भाई गुरदास जी दे ते ओ धन गुरु नानक साहब जी दी उदासी, इथे उदासी दा अखरी अर्थ संसार तो भगौड़ापन नहीं, ਨਿਰਲੇਪਤਾ ਔਰ ਇਸ ਸੜਦੇ ਬਲ ਦੇ ਸੰਸਾਰ ਨੂੰ ਠੰਡ ਪਹੁੰਚਾ ਲਈ। ਭਾਈ ਸਾਹਿਬ ਕਹਿੰਦੇ ਨੇ ਖਜ਼ੂਰ ਜਿੱਥੇ ਗਏ ਤੇ ਜਿਸ ਨਾਲ ਵੀ ਕੋਸ਼ਟ ਹੋਈ ਉਹਨੂੰ ਕਦੀ ਵੀ ਦਵੈਸ਼ ਦੇ ਨਜ਼ਰੀਏ ਨਾਲ ਨਾ ਤੱਕਣਾ। ਚਾਹੇ ਮੁਸਲਮਾਨ ਵੀਰ ਨਾਲ ਗੋਸ਼ਟ ਹੋਈ, ਚਾਹੇ ਕਿਸੇ ਹਿੰਦੂ ਵਿਦਵਾਨ ਪੰਡਿਤ ਨਾਲ ਹੋਈ, ਭਾਵਾਂ ਕਿਸੇ ਜੋਗੀ ਸੰਨਿਆਸੀ ਸਰੇਵੜੇ ਬੋਧੀ ਨਾਲ ਹੋਈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਕਸਦ ਆਪਣੇ ਅਨੁਭਵ ਨਾਲ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ। ਇੱਕ ਜਾਗਿਆ ਹੋਇਆ ਉੱਚੀ ਸਾਰੀ ਢੰਡੋਰਾ ਦੇ ਕੇ ਮਾਇਆ ਤੇ ਕਰਮ ਕਾਂਡਾਂ ਦੀ ਨੀਂਦ ਵੀ ਸੁੱਤੇ ਹੋਇਆਂ ਨੂੰ ਜਗਾਉਣ ਵਾਸਤੇ ਗਏ। ਫਿਰ ਬੇਨਤੀ, ਆਪਣੀ ਬੇਨਤੀ ਸਮਝਿਓ, ਇੱਕ ਜਾਗਿਆ ਹੋਇਆ ਜਦੋਂ ਸੁੱਤੇ ਹੋਏ ਨੂੰ ਝੂਣ ਕੇ ਜਗਾਉਂਦਾ ਹੈ ਤੇ ਕੁਦਰਤੀ ਤੌਰ ਤੇ ਕਈ ਵਾਰੀ ਸਿਆਣੇ ਬੰਦੇ ਜਿਹੜੇ ਨੇ ਉਹ ਸ਼ੁਕਰ ਕਰਦੇ ਨੇ ਕਿ ਤੇਰਾ ਕੋਟਾਨ ਕੋਟ ਧੰਨਵਾਦ, ਸੁੱਤੇ ਨਿਕਲ ਜਾਣਾ ਸੀ ਸਾਰਾ ਸਮਾਂ, ਤੂੰ ਸਾਨੂੰ ਆਵਾਜ਼ ਮਾਰ ਕੇ ਝੂਣ ਕੇ ਜਗਾ ਦਿੱਤਾ। ਤੇ ਕਈਆਂ ਦਾ ਸੁਭਾਅ ਹੈ ਕਿ ਜਗਾਉਣ ਵਾਲੇ ਤੂੰ ਨਫ਼ਰਤ ਕਰਨ ਲੱਗ ਪੈਣਗੇ, ਤੂੰ ਸਾਨੂੰ ਸੁੱਤਿਆਂ ਹੋਇਆਂ ਨੂੰ ਕਿਉਂ ਜਗਾਇਆ, ਅਸੀਂ ਤਾਂ ਆਪਣੀ ਨੀਂਦ ਦਾ ਆਨੰਦ ਪੈਮਾਨ ਦੇ ਸਕ। ਇਹਨੂੰ ਕਦੀ ਬਾਹਰ ਮੁਖੀ ਲੈ ਕੇ ਆਪਾਂ ਦੇਖੀਏ, ਕੁਝ ਲੋਕ ਕਰਮ ਕਾਂਡਾਂ ਵਿੱਚ ਸੰਸਾਰ ਦੇ ਭਰਮ ਜਾਲ ਵੀ ਸੁੱਤੇ ਨੇ ਤੇ ਉਹਨਾਂ ਦੇ ਭਰਮ ਦੀ ਨੀਂਦ ਹੀ ਉਹਨਾਂ ਦਾ ਸਕੂਨ ਹੈ। ਜੇ ਕੋਈ ਜਗਿਆਸੂ ਹੋਵੇ, ਭਰਮ ਜਾਲ ਉਹਦੇ ਕੋਈ ਤੋੜਨ ਵਾਲਾ ਜਾਗਿਆ ਹੋਇਆ ਸਤ ਪੁਰਸ਼ ਮਹਾਂਪੁਰਸ਼ ਆਵੇ ਤੇ ਭਰਮ ਜਾਲ ਟੁੱਟਦਿਆਂ ਸਾਰ ਉਹ ਕਹਿੰਦਾ ਤੁਹਾਡਾ ਕੋਟਾਨ ਕੋਟ ਸ਼ੁਕਰ, ਮੇਰੀ ਸਾਰੀ ਜ਼ਿੰਦਗੀ ਕਰਮ ਕਾਂਡਾਂ ਵਿੱਚ ਨਿਕਲ ਜਾਣੀ ਸੀ, ਤੁਸੀਂ ਮੈਨੂੰ ਸੁੱਤੇ ਨੂੰ ਜਗਾ ਕੇ ਜ਼ਿੰਦਗੀ ਦੇ ਦਿਨ ਸਾਂਭਣ ਵਾਸਤੇ ਸੁਚੇਤ ਕਰ ਦਿੱਤਾ। ਤੇ ਪਿਆਰਿਓ, ਜਿਹਨੂੰ ਸਮਝ ਕੋਈ ਨਹੀਂ ਉਹ ਕਹੇਗਾ ਸਾਡੀ ਸ਼ਰਧਾ ਨੂੰ ਸੱਟ ਮਾਰ ਕੇ ਚਲਾ ਗਿਆ। ਬਸ ਇੰਨਾ ਹੀ ਫਰਕ ਹੈ ਕਿ ਇੱਕ ਸੁੱਤਾ ਜਾਗ ਕੇ ਸ਼ੁਕਰ ਕਰਦਾ ਹੈ ਤੇ ਦੂਜਾ ਜਦੋਂ ਜਾਗਦਾ ਜੇ ਸਮਝ ਨਹੀਂ ਤੇ ਜਗਾਉਣ ਵਾਲੇ ਲਈ ਨਫ਼ਰਤ ਮਨ ਵਿੱਚ ਪੈਦਾ ਕਰ ਲੈਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਰੇ ਨੇ ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਇਸ ਦੀ ਉਥਾਨਕਾ ਸੰਬੰਧੀ ਅਰਜ਼ ਜ਼ਰੂਰ ਕਰਨੀ ਹੈ। ਭਾਈ ਸਾਹਿਬ ਕਹਿੰਦੇ ਨੇ ਜਦੋਂ ਬਾਬਾ ਜੀ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ ਤੇ ਹਜ਼ੂਰ ਨੇ ਕੀ ਤੱਕਿਆ, ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕੋਈ ਥਾਂ ਐਸੀ ਨਹੀਂ ਜਿੱਥੇ ਬਾਬੇ ਦੀ ਨਜ਼ਰ ਨਹੀਂ। ਉਹਨਾਂ ਦਾ ਬਚਨ ਹੈ ਕਿ ਬਾਬਾ ਦੇਖੈ ਧਿਆਨ ਧਾਰ, ਆਪਣੇ ਅੰਤਰ ਆਤਮੇ ਸੰਸਾਰ ਨੂੰ ਤੱਕਿਆ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰਾ ਸੰਸਾਰ ਸੜਦਾ ਪਿਆ ਸੀ, ਅੱਗ ਲੱਗੀ ਸੀ ਸੰਸਾਰ ਨੂੰ। ਤੇ ਅੱਜ ਵੀ ਅਸੀਂ ਦੇਖਦੇ ਹਾਂ, ਭਾਵੇਂ ਬਾਹਰੋਂ ਇੰਜ ਪ੍ਰਤੀਤ ਹੁੰਦਾ ਵੀ ਅੱਗ ਨਹੀਂ, ਪਰ ਗੁਰਮੁਖੋ ਕਿਸੇ ਦੇ ਕੋਲ ਬੈਠ ਕੇ ਦੇਖੋ, ਸੱਚ ਜਾਣੋ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ, ਨਹੀਂ ਤੇ ਸਾਰਿਆਂ ਦੇ ਅੰਦਰ ਅੱਗ ਬਲਦੀ ਪਈ ਹੈ। ਬਾਬਾ ਜੀ ਨੇ ਨਾ, ਮੈਂ ਇੱਕ ਖਿਨ ਸਿਰਫ ਥੋੜ੍ਹਾ ਵਿੱਚੋਂ ਨਿਕਲਣਾ, ਕਈ ਵਾਰੀ ਵਿਚਾਰ ਇਹੋ ਜਿਹਾ ਚੱਲ ਪੈਂਦੇ ਨੇ। ਬਾਬਾ ਫਰੀਦ ਜੀ ਨੇ ਦੋ ਬਚਨ ਕਹੇ ਨੇ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਅੱਗ ਅੱਖਾਂ ਵਿੱਚੋਂ ਜ਼ਬਾਨ ਵਿੱਚੋਂ ਚਿਹਰੇ ਤੋਂ ਪ੍ਰਗਟ ਹੋ ਜਾਂਦੀ ਹੈ, ਤੇ ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਅੰਦਰ ਅੱਗ ਬਲਦੀ ਏ ਪਰ ਉਹਨਾਂ ਦਾ ਚਿਹਰਾ ਦੇਖ ਕੇ ਇੰਜ ਪ੍ਰਤੀਤ ਹੁੰਦਾ ਇਹ ਬੰਦੇ ਤਾਂ ਬਿਲਕੁਲ ਸ਼ੀਤਲ ਹੋਣਗੇ। ਉੱਥੇ ਉਹਨਾਂ ਦੋ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਗਈ ਅੱਖਾਂ ਵਿੱਚੋਂ ਜ਼ਬਾਨ ਵਿੱਚੋਂ ਬੋਲਾਂ ਵਿੱਚੋਂ ਸਰੀਰ ਵਿੱਚੋਂ, ਕਹਿੰਦੇ ਨੇ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਮਾਨੋ ਭਖਦੇ ਹੋਏ ਅੰਗਿਆਰ ਸਾਹਮਣੇ ਹੋਣ ਜਾਂ ਬਲਦੀ ਹੋਈ ਅੱਗ ਹੋਵੇ। ਤੇ ਕਹਿੰਦੇ ਨੇ ਜਿਹੜੇ ਲੋਕ ਬਾਹਰੋਂ ਸ਼ੀਤਲ ਪ੍ਰਤੀਤ ਹੋਣ, ਮਤ ਸਮਝਿਓ ਉਹ ਅੰਦਰੋਂ ਠੰਡੇ ਹੋਣਗੇ। ਕਹਿੰਦੇ ਨੇ ਪੁਰਾਤਨ ਸਮੇਂ ਅੱਗ ਬਾਲਣ ਵਾਲੇ ਕੀ ਕਰਦੇ ਸਨ ਕਿ ਅੱਗ ਦੀਆਂ ਅੰਗਿਆਰੀਆਂ ਲੈਣੀਆਂ, ਕੋਲੇ ਲੈਣੇ, ਤੇ ਉਸ ਅੱਗ ਨੂੰ ਸਵਾਹ ਦੇ ਵਿੱਚ ਨੱਪ ਦੇਣਾ। ਪੁਰਾਣੇ ਸਮੇਂ ਇਹ ਕਰਦੇ ਰਹੇ ਸਨ ਜਦੋਂ ਅੱਗ ਨਹੀਂ ਸੀ ਮਿਲਦੀ। ਹੁਣ ਸਵੇਰੇ ਕੋਈ ਬੰਦਾ ਉੱਠੇ ਤੇ ਉਸ ਸਵਾਹ ਦੇ ਨਿੱਕੇ ਜਿਹੇ ਢੇਰ ਨੂੰ ਹੱਥ ਵਿੱਚ ਪਕੜੇ, ਬਾਹਰੋਂ ਤਾਂ ਸਵਾਹ ਬਿਲਕੁਲ ਠੰਡੀ ਹੈ, ਹੱਥ ਲਾ ਕੇ ਦੇਖੋਗੇ ਤੇ ਸਵਾਹ ਉਹ ਰਾਖ, ਉਹਦੇ ਵਿੱਚ ਤਪਸ਼ ਨਹੀਂ, ਸੋਜ਼ ਨਹੀਂ, ਗਰਮੀ ਨਹੀਂ। ਪਰ ਕਹਿੰਦੇ ਨੇ ਮਤ ਸੋਚੀ ਕਿ ਜਿਹੜੀ ਰਾਖ ਬਾਹਰੋਂ ਮੁੱਠੀ ਵਿੱਚ ਪਕੜਿਆ ਠੰਡੀ ਹੈ, ਨਹੀਂ, ਥੋੜ੍ਹੀ ਜਿਹੀ ਹਵਾ ਚੱਲਣ ਦੀ ਦੇਰ ਏ ਇਸ ਠੰਡੀ ਰਾਖ ਨੇ ਉੱਡ ਜਾਣਾ ਤੇ ਅੰਦਰ ਵਾਲੀਆਂ ਚਿੰਗਿਆਰੀਆਂ ਭੜਕ ਕੇ ਬਾਹਰ ਆ ਜਾਣਗੀਆਂ। ਬੇਨਤੀ ਸਮਝਿਓ, ਕਿਹੜੀ ਅੱਗ ਸੀ ਜਿਹੜੇ ਬਾਬਾ ਜੀ ਨੇ ਦੇਖੀ? ਇੱਕ ਅੱਗ ਤਾਂ ਪ੍ਰਗਟ ਸੀ ਕੋਲਿਆਂ ਦੀ ਤਰ੍ਹਾਂ, ਲੱਕੜਾਂ ਦੀ ਤਰ੍ਹਾਂ, ਤੇ ਕੁਝ ਲੋਕ ਐਸੇ ਸਨ ਜਿਹੜੇ ਧਰਮ ਦੀ ਠੰਡੀ ਸਵਾਹ ਪਿੰਡੇ ਤੇ ਮਲੀ ਬੈਠੇ ਸਨ। ਜ਼ਬਾਨ ਤੋਂ ਬੜੇ ਮਿੱਠੇ ਬੋਲਣਾ, ਵੇਖਣ ਵਿੱਚ ਬੜੇ ਸ਼ਰੀਫ ਲੱਗਣਾ, ਗੱਲਬਾਤ ਵਰਤਨ ਵਿਹਾਰ 'ਚ ਲੱਗਣਾ, ਇਸ ਬੰਦੇ ਦੇ ਅੰਦਰ ਆਵਾਜ਼ ਹੀ ਨਹੀਂ। ਕਹਿਣ ਲੱਗੇ, ਚੇਤੇ ਰੱਖੀ, ਇਹ ਠੰਡੀ ਅੱਗ, ਠੰਡੀ ਸਵਾਹ ਥੱਲੇ ਅੱਗ ਪਈ ਏ, ਇਹਨੂੰ ਅਸਲ ਵਿੱਚ ਅਜੇ ਹਵਾ ਨਹੀਂ ਮਿਲੀ। ਜਦੋਂ ਹਵਾ ਲੱਗ ਗਈ, ਇਹਦੀ ਬਾਹਰ ਦੀ ਸ਼ਰਾਫਤ ਉੱਡ ਜਾਣੀ, ਅੰਦਰ ਵਾਲੀ ਚਿਣਗ ਪ੍ਰਗਟ ਹੋ ਜਾਏਗੀ। ਕੋਈ ਬੰਦਾ ਐਸਾ ਨਹੀਂ ਜਿਹੜਾ ਅੱਗ ਤੋਂ ਬਚਿਆ ਹੋਵੇ। ਬਾਬਾ ਜੀ ਨੇ ਫਿਰ ਇੱਕ ਬਚਨ ਕਿਹਾ, ਵੇਖੋ ਪਹਿਲਾਂ ਤਾਂ ਉਹਨਾਂ ਆਪਣੇ ਆਪ ਨੂੰ ਵਿੱਚ ਗਿਣ ਲਿਆ। ਤੁਸੀਂ ਇਹ ਸਲੋਕ ਪੜ੍ਹਦੇ ਹੋ, ਮੈਂ ਜਾਣਿਆ ਦੁੱਖ ਮੁਝ ਕੋ। ਮੈਂ ਸੋਚਿਆ ਇਕੱਲਾ ਮੈਂ ਦੁਖੀ, ਪਰ ਬਾਬਾ ਫਰੀਦ ਦੁਖੀ ਨਹੀਂ, ਉਹ ਪਰਮ ਸੁਖੀ ਨੇ, ਪਰਮ ਆਨੰਦਿਤ ਨੇ, ਉਹਨਾਂ ਦੇ ਅੰਦਰ ਪੂਰਨ ਤੌਰ 'ਤੇ ਆਨੰਦ ਹੈ। ਪਰ ਸਾਨੂੰ ਸਮਝਾਉਣ ਲਈ ਕਹਿ ਰਹੇ ਨੇ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਖ। ਉੱਚੇ ਚੜ੍ਹ ਕੇ ਦਾ ਅਰਥ ਹੈ ਆਤਮਕ ਅਵਸਥਾ ਉੱਚੀ ਕਰਕੇ। ਇਹ ਘਰ ਘਰ ਇਹ ਅੱਗ, ਇਹਦਾ ਮਤਲਬ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਗਈ, ਦਿਸ਼ੀ ਤਾਂ ਜੇ ਪ੍ਰਗਟ ਹੋਈ, ਪਰ ਕਹਿਣ ਲੱਗੇ ਇੱਕ ਦੂਜੀ ਤਰ੍ਹਾਂ ਦੀ ਅੱਗ ਏ, ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਪਾਏ। ਗੁੱਝੀ ਪਾਏ ਦਾ ਅਰਥ ਹੈ ਜਿਹੜੀ ਪ੍ਰਗਟ ਨਾ ਹੋਵੇ ਪਰ ਅੰਦਰ ਬਲਦੀ ਹੋਵੇ, ਅੰਦਰ ਅੱਗ ਹੋਵੇ। ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਪਾਏ। ਤੇ ਕਹਿਣ ਲੱਗੇ, ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹੰਪੀ ਦੱਜਾਂ ਆਹੇ। ਮੇਰੇ ਮਾਲਕਾਂ, ਮੈਂ ਤੇਰਾ ਸ਼ੁਕਰ ਕਰਨਾ ਜਿਹੜਾ ਕਿਰਪਾ ਕਰਕੇ ਤੂੰ ਮੈਨੂੰ ਗੁੱਝੀ ਅੱਗ ਤੋਂ ਵੀ ਬਚਾ ਲਿਆ ਹੈ। ਖੈਰ, ਜਿਹੜੀ ਬੇਨਤੀ ਮੈਂ ਕਰਨ ਲੱਗਾ ਸਾਂ ਕਿ ਬਾਬਾ ਜੀ ਨੇ ਦੇਖਿਆ ਹਜ਼ੂਰ ਬਾਰੇ, ਫਿਰ ਭਾਈ ਸਾਹਿਬ ਬਚਨ ਕਰਦੇ ਨੇ ਕਿ ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆਂ ਸੜ ਰਹੀ ਸੀ, ਕਿਉਂ ਸੜਦੀ ਪਈ ਸੀ? ਬਾਜੋਂ ਗੁਰੂ ਗੁਬਾਰ ਹੈ, ਗੁਰੂ ਤੋਂ ਬਿਨਾਂ ਅੰਧਕਾਰ, ਗੁਰੂ ਤੋਂ ਬਿਨਾਂ ਹਨੇਰਾ, ਬਾਜੋਂ ਗੁਰੂ ਗੁਬਾਰ ਹੈ। ਖੈ ਹੈ ਕਰਦੀ ਸੁਣੀ ਲੁਕਾਈ, ਲੋਕ ਹਾਏ ਖਾਏ ਕਰਦੇ ਸਨ, ਵਿਲਕ ਰਹੇ ਸਨ। ਬਾਜੋਂ ਗੁਰੂ ਗੁਬਾਰ ਹੈ, ਖੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਤੇ ਭਾਈ ਸਾਹਿਬ ਕਹਿਣ ਲੱਗੇ, ਜਾਣ ਦਾ ਮਕਸਦ ਸੀ ਕਿ ਚੜ੍ਹਿਆ ਸੋਧਣ ਧਰਤ ਲੁਕਾਈ। ਦੂਸਰਾ ਬਚਨ ਭਾਈ ਸਾਹਿਬ ਨੇ ਇੱਕ ਹੋਰ ਕੀਤਾ, ਕਹਿਣ ਲੱਗੇ, ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤਕਾਹੀ। ਡਿੱਠੀ ਦਾ ਅਰਥ ਅੰਤਰ ਆਤਮੇ ਸਭ ਕੁਝ ਤੱਕਿਆ, ਜਿੱਥੇ ਜਿੱਥੇ ਕੋਈ ਜੀਵ ਰਹਿ ਰਿਹਾ ਸੀ। ਤੀਜਾ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਕੱਲੀ ਡਿੱਠੀ ਹੀ ਨਹੀਂ, ਕੇਵਲ ਅੱਗ ਬਲਦੀ ਨਹੀਂ ਵੇਖੀ। ਦੇਖੋ ਗੁਰਮੁਖੋ, ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ, ਦੂਰ ਖਲੋ ਕੇ ਦੇਖਣਾ ਹੋਰ ਬਾਤ ਹੈ, ਪਰ ਉਸ ਅੱਗ ਵਿੱਚ ਕੁੱਦ ਕੇ ਦੌੜ ਕੇ ਉਸ ਅੱਗ ਨੂੰ ਬੁਝਾ ਦੇਣਾ, ਇਹ ਪਰਉਪਕਾਰੀ ਸੁਭਾਅ ਹੈ। ਦੋ ਬਚਨ ਭਾਈ ਸਾਹਿਬ ਨੇ ਕਹਿ, ਕਹਿਣ ਲੱਗੇ, ਬਾਬਾ ਜੀ ਨੇ ਅੱਗ ਦੇਖੀ, ਨੌ ਖੰਡ ਪ੍ਰਿਥਵੀ ਵਿੱਚ ਦੇਖੀ। ਪਰ ਅਗਲਾ ਬਚਨ ਕੀਤਾ, ਕਹਿਣ ਲੱਗੇ, ਕੱਲੀ ਦੇਖ ਕੇ ਤਮਾਸ਼ਗੀਰ ਨਹੀਂ ਬਣ ਕੇ ਦੇਖਦੇ ਰਹੇ। ਕਹਿਣ ਲੱਗੇ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਬਾਬਾ ਜੀ ਨੇ ਦੇਖਿਆ ਤੇ ਸ਼ਾਂਤੀ ਵਰਤਾਈ, ਬਾਬਾ ਜੀ ਨੇ ਦੇਖਿਆ ਤੇ ਬਾਣੀ ਦੇ ਤਰੌਂਕੇ ਦਿੱਤੇ। ਇਸੇ ਹੀ ਜਗਤ ਜਲੰਦੇ ਨੂੰ ਠਾਰਨ ਦੇ ਲਈ ਹਜ਼ੂਰ ਜਗਨਨਾਥਪੁਰੀ ਪਹੁੰਚਦੇ। ਉੱਥੇ ਇਹ ਬਚਨ ਕੀਤਾ ਜਾਂਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਗਨਨਾਥ ਦੇ ਮੰਦਰ ਤੋਂ ਬਾਹਰ ਜਾ ਬੈਠੇ ਨੇ। ਇਸ ਬੇਨਤੀ ਨੂੰ ਸਮਝਿਓ, ਮੈਂ ਆਰੰਭ ਵਿੱਚ ਚਰਜ ਕੀਤੀ, ਕਈ ਵਾਰੀ ਜਗਾਉਣ ਵਾਲੇ ਨੂੰ ਕਈ ਨਫ਼ਰਤ ਨਾਲ ਦੇਖਦੇ ਨੇ, ਕਈ ਜਗਾਉਣ ਵਾਲੇ ਦਾ ਸ਼ੁਕਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਗਏ, ਹਜ਼ੂਰ ਉੱਥੇ ਬੈਠੇ ਨੇ ਅਤੇ ਬਾਬਾ ਜੀ ਦਾ ਲਿਬਾਸ ਵੀ ਉੱਥੇ ਭਗਵਾਂ ਸੀ, ਅਤੇ ਲਿਬਾਸ ਦਾ ਅਰਥ ਕੇਵਲ ਇੱਕ ਰੰਗ ਤੱਕ ਬੱਧਿਆ ਹੋਇਆ ਬਾਬਾ ਜੀ ਦਾ ਜੀਵਨ ਨਹੀਂ, ਪੇਖ ਤਾਂ ਪਾਇਆ ਸੀ ਕਿ ਲੋਕ ਹੋ ਸਕਦਾ ਕੱਪੜਿਆਂ ਨਾਲ ਜੁੜੇ ਹੋਈ ਕਿਤੇ ਮੇਰੇ ਨੇੜੇ ਆ ਜਾਣ ਅਤੇ ਉਹਨਾਂ ਨੂੰ ਇਸ ਅਸਲੀਅਤ ਤੋਂ ਜਾਣੂ ਕਰਾ ਦਿਆਂ ਕਿ ਆਹ ਕੱਪੜਿਆਂ ਵੀ ਜੁੜੇ ਹੋਇਆ, ਜਿਹੜਾ ਸਰੀਰ ਕੱਪੜਾ ਰੱਬ ਨੇ ਦਿੱਤਾ ਇਹਨੂੰ ਖੰਡਾਣ ਲੱਗਿਆ ਪਰਮਾਤਮਾ ਤੱਕ ਪਹੁੰਚ ਜਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ, ਉੱਥੇ ਵਿਚਾਰ ਚਰਚਾ ਹੋਈ, ਸ਼ਾਮ ਦਾ ਵੇਲਾ ਹੋਇਆ ਅਤੇ ਉਸ ਵੇਲੇ ਪਾਂਡਿਆਂ ਨੇ ਜਗਨਨਾਥ ਜੀ ਦੀ ਆਰਤੀ ਉਤਾਰਨੀ ਸੀ ਅਤੇ ਆਰਤੀ ਉਤਾਰਨ ਵਾਸਤੇ ਉਹ ਇਕੱਠੇ ਹੋਏ ਅਤੇ ਆਰਤੀ ਦੇ ਵਿੱਚ ਥਾਲ ਲਿਆਏ, ਦੀਵੇ ਜਗਾਏ, ਸੁਗੰਧੀ ਵਾਲੇ ਪਦਾਰਥ ਰੱਖੇ, ਚਮਕਦੇ ਹੋਏ ਕੀਮਤੀ ਮੋਤੀ ਰੱਖੇ ਅਤੇ ਨਾਲ ਆਰਤੀ ਉਤਾਰਦਿਆਂ ਕਈ ਤਰ੍ਹਾਂ ਦੇ ਨਾਦ ਭੇਰੀਆਂ ਵੱਜਣ ਲੱਗੀਆਂ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉੱਠੇ ਨਹੀਂ, ਹਜ਼ੂਰ ਉੱਠੇ ਨਹੀਂ, ਪਰ ਇਹਨੂੰ ਇਸ ਨਜ਼ਰੀਏ ਨਾਲ ਨਾ ਤੱਕਿਓ ਕਿ ਸ਼ਾਇਦ ਇੱਕ ਫਿਰਕਾ, ਇੱਕ ਬੰਦੇ, ਇੱਕ ਧਰਮ ਸਥਾਨ ਲਈ। ਬਾਬਾ ਜੀ ਤਾਂ ਉੱਥੇ ਵੀ ਨਹੀਂ ਸਨ ਉੱਠੇ ਜਦੋਂ ਸੁਲਤਾਨਪੁਰ ਦੀ ਧਰਤੀ 'ਤੇ ਨਮਾਜ਼ ਪੜ੍ਹਨ ਵਾਸਤੇ ਨਵਾਬ ਅਤੇ ਕਾਜ਼ੀ ਦੋਵੇਂ ਉੱਠਦੇ ਅਤੇ ਬੈਠਦੇ ਸਨ। ਇਸ ਨਜ਼ਰੀਏ ਨਾਲ ਤੱਕਿਓ, ਉੱਥੇ ਬੈਠਕ ਕੇਵਲ ਪਖੰਡ ਸੀ ਅਤੇ ਇੱਥੇ ਕੇਵਲ ਦੀਵੇ ਬਾਲੇ ਜਾ ਰਹੇ ਸਨ ਅਤੇ ਅੰਦਰ ਹਨੇਰਾ ਸੀ। ਹਜ਼ੂਰ ਕਿਰਪਾਲੂ ਜੀ ਉੱਠੇ ਨਹੀਂ ਅਤੇ ਆਰਤੀ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿਣ ਲੱਗੇ, ਤੂੰ ਪਰਮਾਤਮਾ ਨੂੰ, ਪਰਮੇਸ਼ਵਰ ਨੂੰ ਮਾਨਾ ਹੈ? ਦਾਤਾਰ ਜੀ ਨੇ ਕਿਹਾ, ਕਿਉਂ ਨਹੀਂ, ਉਸ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ। ਕਹਿਣ ਲੱਗੇ, ਜੇ ਮੰਨਦੇ ਹੋ ਤੇ ਫਿਰ ਜਦੋਂ ਆਰਤੀ ਉਤਾਰੀ ਗਈ ਤੁਸੀਂ ਉਸ ਆਰਤੀ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ? ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਮਿਹਰ ਕਰਕੇ ਫਿਰ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ, ਇਤਿਹਾਸ ਕਹਿੰਦਾ ਕਿ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ। ਕਹਿਣ ਲੱਗੇ, ਅਸੀਂ ਕੌਣ ਖਾਂ ਸਾਈਂ ਦੀ ਆਰਤੀ ਉਤਾਰਨ ਵਾਲੇ? ਦੇਖੋ, ਉਸ ਭਗਵਾਨ ਦੀ, ਉਸ ਜਗਨਨਾਥ ਦੀ, ਜਗਤ ਦੇ ਨਾਥ ਵਾਹਿਗੁਰੂ ਜੀ ਦੀ ਸਰਬ ਵਿਆਪਕ ਦੀ ਆਰਤੀ ਉਤਰਦੀ ਪਈ ਹੈ, ਆਓ ਉਹਦੀ ਆਰਤੀ ਵਿੱਚ ਸ਼ਾਮਿਲ ਹੋ ਕੇ ਅੰਦਰ ਦੇ ਅਨੁਭਵ ਵਿੱਚ ਉਤਰ ਕੇ ਆਰਤੀ ਦੀ ਆਵਾਜ਼ ਨੂੰ, ਉਸ ਦੀਵੇ ਦੇ ਰੋਸ਼ਨੀ ਨੂੰ ਆਪਣੇ ਅੰਦਰ ਮਹਿਸੂਸ ਕਰੀਏ। ਹਜ਼ੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ। ਦਾਤਾਰ ਜੀ ਦੇ ਸ਼ਬਦ ਵੱਲ ਚੱਲਣ ਤੋਂ ਪਹਿਲਾਂ ਦੇਖੋ, ਗੁਰਮਤਿ ਦਾ ਮਾਰਗ ਅੰਤਰ ਯਾਤਰਾ ਦਾ ਮਾਰਗ ਹੈ, ਇਹ ਬਾਹਰ ਦੀ ਭਟਕਣਾ ਦਾ ਮਾਰਗ ਨਹੀਂ। ਜੇ ਅਸੀਂ ਸੋਚੀਏ ਵੀ ਪਰਮਾਤਮਾ ਜਾਂ ਖੁਦਾ ਜਾਂ ਰੱਬ ਜਾਂ ਵਾਹਿਗੁਰੂ ਕਿਸੇ ਚਾਰ ਦੀਵਾਰੀ ਵਿੱਚ ਬੰਦ ਹੈ, ਉੱਥੇ ਜਾਵਾਂਗੇ ਤੇ ਤਾਂ ਹੀ ਰੱਬ ਮਿਲੇਗਾ, ਇਸ ਗੱਲ ਨੂੰ ਮਨ ਵਿੱਚੋਂ ਆਪਾਂ ਕੱਢ ਦਈਏ। ਕਈ ਵਾਰੀ ਅਸੀਂ ਦਿਸ਼ਾਵਾਂ, ਨਾਵਾਂ, ਥਾਵਾਂ ਦੇ ਨਾਂ 'ਤੇ ਝਗੜੇ ਖੜ੍ਹੇ ਕਰ ਦਿੰਦੇ ਹਾਂ, ਦਿਸ਼ਾਵਾਂ ਥਾਵਾਂ 'ਤੇ ਨਾਵਾਂ 'ਤੇ ਝਗੜੇ ਕਰਨੇ ਹਾਂ, ਪਰ ਜਿਹਦੇ ਨਾਮ 'ਤੇ ਝਗੜੇ ਪਾਉਂਦੇ ਹਾਂ ਉਸ ਪਰਮਾਤਮਾ ਦਾ ਨਾਮ ਕਦੀ ਹਿਰਦੇ ਵਿੱਚ ਟਿਕਿਆ ਨਹੀਂ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਛ ਪ੍ਰਮਾਣ ਦਿੱਤੇ ਨੇ ਅਤੇ ਹਰ ਇੱਕ ਗੱਲ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਮਿਲੇਗਾ। ਹਜ਼ੂਰ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਹੋ, ਮੈਂ ਕੁਛ ਭਗਤਾਂ ਦੇ ਬਚਨ ਸਾਂਝੇ ਕਰਨੇ ਨੇ, ਰਵਿਦਾਸ ਜੀ, ਉਸ ਤੋਂ ਬਾਅਦ ਪੀਪਾ ਜੀ, ਕਬੀਰ ਸਾਹਿਬ ਜੀ, ਧੰਨਾ ਜੀ, ਇਹਨਾਂ ਦੀ ਰਚਨਾ ਵਿੱਚੋਂ ਇਸ ਸ਼ਬਦ ਦੀ ਆਪਾਂ ਵਿਆਖਿਆ ਕਰਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ, ਅੱਲਾਹ ਏਕ ਮਸੀਤ ਬਸਤ ਹੈ। ਤੂੰ ਕਹਿੰਦਾ ਵੀ ਰੱਬ ਪਰਮਾਤਮਾ, ਅੱਲਾ ਸ਼ਬਦ ਵਰਤਿਆ, ਵੀ ਅੱਲਾ ਕੇਵਲ ਇੱਕ ਮਸੀਤ ਵਿੱਚ ਰਹਿੰਦਾ ਹੈ, ਅਤੇ ਮੈਨੂੰ ਇੱਕ ਗੱਲ ਸਮਝਾ, ਇੱਕ ਪਾਸੇ ਅੱਲਾ ਨੂੰ ਪਰਵਤਗਾਰ ਕਹਿੰਦਾ, ਅਤੇ ਜੇ ਉਹ ਪਰਵਤਗਾਰ ਹੈ ਅਤੇ ਚਾਰ ਦੀਵਾਰੀ ਵਿੱਚ ਬੰਦ ਰਹਿਣ ਵਾਲਾ ਅੱਲਾ ਜਿਹੜੇ ਚਾਰ ਦੀਵਾਰੀ ਤੋਂ ਬਾਹਰ ਜੀਵ ਪੈਦਾ ਕੀਤੇ ਉਹਨਾਂ ਦੀ ਸੰਭਾਲ ਕੌਣ ਕਰਦਾ ਹੈ? ਜੇ ਪਰਵਤਗਾਰ ਹੈ ਤੇ ਫਿਰ ਚਾਰੀਆਂ ਦਿਸ਼ਾਵਾਂ ਵੱਲ ਕਿਹੜੀ ਥਾਂ ਜਿੱਥੇ ਉਹ ਨਹੀਂ? ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਇੱਕ ਨੇ ਮਸੀਤ ਚ ਕਿਹਾ ਤੇ ਦੂਸਰੇ ਨੇ ਕਿਹਾ ਖਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤੱਤ ਨਾ ਖੇਰਾ। ਸਾਹਿਬ ਨੇ ਕਿਹਾ ਕੱਲਾ ਇਹ ਥਾਂ ਹੀ ਨਹੀਂ, ਤੂੰ ਦਿਸ਼ ਦਿਸ਼ਾ ਤੇ ਵੀ ਝਗੜਾ ਕਰ ਲਿਆ। ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਖਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤੱਤ ਨਾ ਖੇਰਾ। ਦੱਖਣ ਦੇਸ਼ ਹਰੀਕਾ ਵਾਸਾ ਜਗਨਨਾਥਪੁਰੀ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮੁਕਾਮਾ, ਮੱਕਾ ਕਾਬਾ ਪੱਛਮ ਵੱਲ। ਤੇ ਗੁਰਮਤ ਨੇ ਕਿਹਾ ਭਲਿਆ, ਕਿਉਂ ਦੱਖਣ ਤੇ ਪੱਛਮ ਮੂਰਤ ਤੇ ਮਸੀਤ ਦੇ ਝਗੜੇ ਵਿੱਚ ਪੈ ਗਿਆ? ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਪਰਮਾਤਮਾ ਤਾਂ ਤੇਰੇ ਦਿਲ ਵਿੱਚ ਵੱਸਦਾ ਹੈ, ਅੰਦਰ ਵਾਲੇ ਮੰਦਰ ਵਿੱਚ ਝਾਤੀ ਮਾਰ ਕੇ ਦੇਖ, ਅੰਦਰ ਵਾਲੀ ਮਸੀਤ ਵਿੱਚ ਨਿਗਾਹ ਗਡਾ ਕੇ ਦੇਖ। ਪਰਮਾਤਮਾ ਤਾਂ ਤੇਰੇ ਅੰਦਰ ਦੀ ਮਸੀਤ ਵਿੱਚ ਹੈ, ਅੰਦਰ ਦੇ ਇਸ ਮੰਦਰ ਵਿੱਚ ਹੈ। ਹੁਣ ਇਸ ਦੀ ਵਿਆਖਿਆ ਲਈ ਇੱਕ ਬੇਨਤੀ ਹੋਰ, ਹਾਂ ਜਦੋਂ ਆਪਾਂ ਅੰਦਰ ਅਨੁਭਵ ਕਰਾਂਗੇ, ਕਿਉਂਕਿ ਅੱਜ ਦਾ ਸ਼ਬਦ ਜਿਹੜਾ ਹੈ ਨਾ ਉਹ ਬਾਹਰ ਮੁਖੀ ਦੀ ਵੀ ਬਹੁਤ ਵਿਆਖਿਆ ਕਰੇਗਾ। ਜਦੋਂ ਅਸੀਂ ਅੰਦਰ ਦੇਖਾਂਗੇ ਤੇ ਪਿਆਰਿਓ ਅੰਦਰ ਦਾ ਸਕੂਨ ਬਾਹਰ ਵੀ ਪ੍ਰਤੀਤ ਹੋਵੇਗਾ। ਬਾਬਾ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਸਰੀਰ ਘਰ ਵਿੱਚ, ਇਸ ਖਿਰਦੇ ਘਰ ਵਿੱਚ ਸੁੱਖ ਹੈ ਤੇ ਬਾਹਰ ਸੁੱਖ ਹੈ, ਜੇ ਅੰਦਰੋਂ ਬੰਦਾ ਕਲਪਿਆ ਤੇ ਬਾਹਰ ਭਾਵੇਂ ਫੁੱਲਾਂ ਦੀ ਬਗੀਚੀ ਵਿੱਚ ਵੀ ਤੁਰਿਆ ਫਿਰੇ। ਬਾਬਾ ਜੀ ਨੇ ਤੇ ਕਹਿ ਦਿੱਤਾ ਬਸੰਤ ਵਿੱਚ ਸਾਰੇ ਗੀਤ ਗਾਉਂਦੇ ਨੇ ਖੁਸ਼ੀ ਦੇ, ਪਰ ਜਿਹੜਾ ਅੰਦਰੋਂ ਭੁੱਜਾ ਉਹ ਬਸੰਤ ਦੀ ਰੁੱਤ ਵਿੱਚ ਵੀ ਸੜਿਆ ਰਹਿੰਦਾ। ਨਾਨਕ ਤਿੰਨਾਂ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੈ ਜਲੰਤ। ਉਹ ਸੜਦੇ ਪਏ, ਤੜਫਦੇ। ਹਜ਼ੂਰ ਨੇ ਕਿਹਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਜੇ ਅੰਦਰ ਸੁੱਖ ਹੈ ਤੇ ਬਾਹਰ ਸੁੱਖ ਹੈ। ਪਿਆਰਿਆ ਬਾਹਰ ਪਰਮਾਤਮਾ ਨੂੰ ਢੂੰਡਣ ਵਾਲਿਆ, ਜੇ ਅੰਦਰੋਂ ਢੂੰਡ ਲਿਆ ਤੇ ਬਾਹਰ ਕੋਈ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਨਹੀਂ। ਜੇ ਅੰਦਰ ਹਨੇਰੇ ਵਿੱਚ ਡੁੱਬੈ ਤੇ ਬਾਹਰ ਕਿੱਧਰ ਭਟਕਣਾ ਪਿਆ? ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਪਰ ਕਦੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਹਜ਼ੂਰ ਨੇ ਕਿਹਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਪੀਪਾ ਜੀ ਦੇ ਬਚਨ ਪੜ੍ਹੇ ਤੇ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਤ ਪਾਈ, ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਇਹਦੇ ਅਰਥ ਅੱਗੇ ਮੈਂ ਚੱਲ ਕੇ ਕਰਨਾ ਤੇ ਯਤਨ ਸਿਰਫ ਗੁਰਮੁਖੋ ਇਤਨਾ ਹੁੰਦਾ ਹੈ। ਮੈਨੂੰ ਰਸ ਆ ਰਿਹਾ ਕਿਉਂਕਿ ਤੁਸੀਂ ਬਾਣੀ ਸਮਝਣ ਵਾਲੇ ਹੋ, ਕਿਉਂਕਿ ਕਈ ਵਾਰੀ ਬਾਣੀ ਦੇ ਪ੍ਰਮਾਣਾਂ ਦੀ ਵਿਆਖਿਆ ਬਾਣੀ ਵਿੱਚ ਰਹਿ ਕੇ ਕਰਨੀ ਹੋਵੇ ਜੇ ਸਮਝ ਨਾ ਪਏ ਤੇ ਕਈ ਵਾਰੀ ਸੋਚਨੇ ਸ਼ਬਦ ਹੀ ਪੜੀ ਗਏ। ਅਸਲ ਵਿੱਚ ਜੇ ਸੱਚ ਜਾਣੂ ਸਾਨੂੰ ਬਾਹਰ ਮਜਬੂਰੀ ਵਸ਼ ਕਈ ਵਾਰੀ ਵਿਚਾਰ ਵਿੱਚੋਂ ਨਿਕਲਣਾ ਪੈਂਦਾ। ਹਰ ਇੱਕ ਦਾ ਤਲ ਉਤਨਾ ਬਾਣੀ ਨੂੰ ਸਮਝਣ ਵਾਲਾ ਨਹੀਂ ਹੁੰਦਾ। ਜੇ ਬਾਣੀ ਵਿੱਚ ਰਹਿ ਕੇ ਬਾਣੀ ਦੀ ਵਿਆਖਿਆ ਕਰਾਂਗੇ ਨਾ ਗੁਰਮੁਖੋ, ਸਹੀ ਅਰਥਾਂ ਵਿੱਚ ਉਹ ਕਥਾ ਹੀ ਰਸ ਬਣ ਜਾਏਗੀ, ਉਹ ਕਥਾ ਵੀ ਸਿਮਰਨ ਬਣੇਗੀ, ਉਹ ਕੀਰਤਨ ਵੀ ਸਿਮਰਨ ਬਣ ਜਾਏਗਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਖਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ, ਪੀਪਾ ਪਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਹਜ਼ੂਰ ਨੇ ਦੇਖੋ ਕਿੱਥੇ ਮੰਦਰ ਕਿੱਥੇ ਭਗਵਾਨ, ਤੇ ਖੋਜਣ ਕਿੱਥੇ ਬੰਦਾ ਤੁਰ ਪਿਆ ਤੇ ਪਰਮਾਤਮਾ ਹੈ ਕਿੱਥੇ, ਲੱਭਣ ਕਿੱਥੇ ਚੱਲ ਪਿਆ? ਕਿਉਂਕਿ ਜਿੰਨੀ ਦੇਰ ਤੱਕ ਅੰਦਰ ਨੂੰ ਸੰਭਾਲਦੇ ਨਹੀਂ ਗੁਰਮੁਖੋ, ਓਨੀ ਦੇਰ ਤੱਕ ਬਾਹਰ ਦੇ ਖੇੜੇ ਨਹੀਂ ਮਿਲਣੇ। ਖੇਡ ਤਾਂ ਸਾਰੀ ਅੰਦਰੋਂ ਚੱਲਦੀ ਪਈ ਹੈ। ਚੀਨ ਵਿੱਚ ਇੱਕ ਬੜੀ ਸੋਹਣੀ ਕਹਾਵਤ ਕਹਾਣੀ ਹੈ ਕਿ ਇੱਕ ਬਜ਼ੁਰਗ ਮਾਈ ਫੁੱਲਾਂ ਦੀ ਨਿੱਕੀ ਜਿਹੀ ਬਗੀਚੀ ਬਣਾ ਕੇ ਆਪਣੇ ਘਰ ਵਿੱਚ ਬੈਠੀ ਹੈ। ਫਿਰ ਇਹਦੇ ਅਰਥਾਂ ਵੱਲੋਂ ਨਾ ਕਾਇਓ ਦੇਵਾ ਕਾਇਓ ਦੇਵਲ, ਫੁੱਲਾਂ ਦੀ ਬਗੀਚੀ, ਉਹਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਆਪਣੀ ਇਸ ਕਿਆਰੀ ਵਿੱਚ ਲਾਏ ਨੇ ਅਤੇ ਰੋਜ਼ਾਨਾ ਫੁੱਲਾਂ ਦੀ ਬਗੀਚੀ ਵਿੱਚ ਸਵੇਰੇ ਸ਼ਾਮ ਆਉਣਾ, ਇੱਕ ਇੱਕ ਬੂਟੇ ਨੂੰ ਦੇਖਣਾ, ਪੱਤਿਆਂ ਦੇ ਰੰਗ ਦੇਖਣੇ ਨੇ, ਆਪਣੇ ਕੋਲੋਂ ਉਸਨੇ ਪਾਣੀ ਵੀ ਲਾਉਣਾ, ਉਹਨਾਂ ਫੁੱਲਾਂ ਨੂੰ ਤਾਕਤ ਵਾਸਤੇ ਉਹਨੇ ਖਾਦ ਵੀ ਪਾਣੀ ਹੈ। ਅਤੇ ਇਹ ਮਾਈ ਔਰਤ ਕੁਛ ਦਿਨਾਂ ਲਈ ਆਪਣੇ ਘਰ ਤੋਂ ਕਿਤੇ ਦੂਰ ਜਾਣ ਲੱਗੀ ਕਿਸੇ ਰਿਸ਼ਤੇ ਵਿੱਚ, ਅਤੇ ਜਿਹੜਾ ਪੁੱਤਰ ਇਹਦੇ ਘਰ ਵਿੱਚ ਸੀ ਉਸ ਨੂੰ ਤੁਰ ਲੱਗਿਆ ਇੱਕ ਗੱਲ ਕਿ ਬੇਟਾ ਮੈਂ ਇਹ ਫੁੱਲ ਤੇਰੀ ਤਰ੍ਹਾਂ ਪਾਲੇ ਨੇ, ਮੈਂ ਇਹਨਾਂ ਫੁੱਲਾਂ ਦੀ ਬਗੀਚੀ ਨੂੰ ਤੇਰੀ ਤਰ੍ਹਾਂ ਸੰਭਾਲਿਆ ਹੈ, ਇੱਕ ਕੰਮ ਕਰੀ ਕਿ ਮੇਰੇ ਤੋਂ ਬਾਅਦ ਦੇਖੀ ਕਿਤੇ ਇਹ ਬੂਟਿਆਂ ਦੇ ਪੱਤੇ ਮੁਰਝਾ ਨਾ ਜਾਣ, ਇਹਦਾ ਖਿਆਲ ਕਰੀ ਕਿ ਫੁੱਲ ਜਿਹੜੇ ਨੇ ਜਿਹੜੇ ਅਜੇ ਖਿੜਨ ਵਾਲੇ ਨੇ ਕਿਤੇ ਇਹ ਫੁੱਲ ਰਸਤੇ ਵਿੱਚ ਅੱਧ ਵਿਚਾਲੇ ਹੀ ਨਾ ਮੁਰਝਾ ਜਾਣ, ਬਸ ਹੋਰ ਕੰਮ ਕੋਈ ਨਾ ਕਰੀ, ਬਸ ਮੇਰੀ ਬਗੀਚੀ ਦਾ ਖਿਆਲ ਰੱਖੀ, ਇਹ ਫੁੱਲ ਖਿੜੇ ਰਹਿਣ। ਆਪਾਂ ਕੀ ਕਰਨੇ ਆ ਅਤੇ ਕਰਨਾ ਕੀ ਚਾਹੀਦਾ ਹੈ? ਉਸ ਨੌਜਵਾਨ ਨੇ ਕਿਹਾ, ਅੰਮਾ ਜਾਂ ਮਾਂ, ਆਪ ਜੀ ਨੇ ਹੁਕਮ ਕੀਤਾ ਅਤੇ ਮੈਂ ਇਸ ਕਿਆਰੀ ਦਾ ਤਹਿ ਦਿਲੋਂ ਤਨ ਦੇਹੀ ਨਾਲ ਆਪਣੇ ਮਨ ਤੋਂ ਸੰਭਾਲ ਕਰਾਂਗਾ, ਸਭ ਕੁਛ ਛੱਡ ਕੇ ਇਹਨੂੰ ਸੰਭਾਲਾਂਗਾ। ਕਦੀ ਬਗੀਚੀ ਵਿੱਚ ਪਹਿਲਾਂ ਨਹੀਂ ਸੀ ਆਇਆ, ਮਾਂ ਚਲੀ ਗਈ, ਦੂਸਰੇ ਦਿਨ ਬਗੀਚੀ ਵਿੱਚ ਆਇਆ, ਇਹਨੇ ਖਿੜੇ ਹੋਏ ਫੁੱਲਾਂ ਦੇ ਪੇਡੇ ਦੇਖੇ, ਦੇਖ ਕੇ ਬੜਾ ਪ੍ਰਸੰਨ ਸੀ। ਤੀਸਰੇ ਦਿਨ ਆਇਆ, ਕੀ ਦੇਖਦਾ ਕਿ ਥੋੜ੍ਹੇ ਥੋੜ੍ਹੇ ਪੱਤੇ ਜਿਹੜੇ ਨੇ ਉਹ ਕੁਮਲਾਉਣ ਲੱਗ ਪਏ ਨੇ। ਇਹਨੇ ਬਸਤਰ ਲਿਆ, ਕੱਪੜਾ ਲੈ ਕੇ ਫੁੱਲਾਂ ਦੀਆਂ ਪੱਤੀਆਂ ਨੂੰ ਝਾੜਨ ਲੱਗਾ ਕਿ ਸ਼ਾਇਦ ਇਹ ਬਾਹਰ ਜੰਮੀ ਕੋਈ ਧੂੜ ਕਰਕੇ ਮੁਰਝਾਉਂਦੇ ਪਏ ਨੇ। ਇਹਨੇ ਸਾਰਾ ਦਿਨ ਪੱਤੇ ਝਾੜੇ, ਸ਼ਾਮ ਵੇਲੇ ਘਰ ਚਲਾ ਗਿਆ। ਤੀਸਰੇ ਦਿਨ ਆਇਆ ਕਿ ਦੇਖਦਾ ਕਿ ਪੱਤੀਆਂ ਦੇ ਨਾਲ ਜਿਹੜੇ ਫੁੱਲ ਅਜੇ ਅੱਧ ਖਿੜੇ ਸਨ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਡੰਡੀਆਂ ਜਿਹੜੀਆਂ ਨੇ ਉਹ ਵੀ ਮੁਰਝਾਉਣ ਲੱਗ ਪਈਆਂ। ਫੁੱਲ ਮੁਰਝਾਏ, ਪੱਤੇ ਮੁਰਝਾ ਗਏ, ਇੱਥੇ ਬਸ ਨਹੀਂ, ਫੁੱਲਾਂ ਅਤੇ ਪੱਤਿਆਂ ਦੇ ਮੁਰਝਾਉਣ ਤੋਂ ਬਾਅਦ ਫੁੱਲਾਂ ਦੇ ਤਣੇ ਵੀ ਸੁੱਕਣੇ ਸ਼ੁਰੂ ਹੋ ਗਏ। ਇਹ ਸੋਚ ਵਿੱਚ ਪੈ ਗਿਆ ਕਿ ਇਹਨਾਂ ਫੁੱਲਾਂ ਨੂੰ ਹੋਇਆ ਕੀ ਕਿ ਸਵੇਰ ਤੋਂ ਸ਼ਾਮ ਤੱਕ ਮੈਂ ਕਿਆਰੀ ਵਿੱਚ ਰਹਿੰਦਾ ਵਾਂ, ਮਾਂ ਤਾਂ ਕਵੇਰੇ ਸਵੇਰੇ ਸ਼ਾਮ ਆਉਂਦੀ ਸੀ, ਮੈਂ ਤਾਂ 8 ਘੰਟੇ 9 ਘੰਟੇ ਇਸ ਕਿਆਰੀ ਵਿੱਚ ਰਹਿੰਦਾ, ਇੱਕ ਇੱਕ ਪੱਤੇ ਨੂੰ ਮੈਂ ਝਾੜਨਾ, ਫੁੱਲ ਨੂੰ ਹੱਥਾਂ ਨਾਲ ਸਾਫ਼ ਕਰਨਾ, ਪਰ ਫਿਰ ਵੀ ਇੰਨੀ ਮਿਹਨਤ ਦੇ ਬਾਵਜੂਦ ਇਹ ਫੁੱਲਾਂ ਦੀ ਕਿਆਰੀ ਸੁੱਕ ਗਈ, ਇਹ ਫੁੱਲਾਂ ਦੇ ਤਣੇ ਸੁੱਕ ਗਏ। ਮਾਂ ਪਤਾ ਨਹੀਂ ਕਿਉਂ ਇਹ ਮੈਨੂੰ ਦੇਖ ਕੇ ਕੀ ਕਹੇਗੀ? ਅਤੇ ਕਹਿੰਦੇ ਨੇ ਜਦੋਂ ਆਈ ਮਾਈ ਉਹ ਸਭ ਤੋਂ ਪਹਿਲਾਂ ਆਪਣੀ ਫੁੱਲਾਂ ਦੀ ਕਿਆਰੀ ਵਿੱਚ ਗਈ, ਫੁੱਲਾਂ ਦੀ ਬਾਗੀਚੀ ਵਿੱਚ ਗਈ। ਉਹ ਦੇਖ ਕੇ ਇੱਕੋ ਦਮ ਰੋ ਪਈ, ਕਹਿਣ ਲੱਗੀ, ਬੇਟਾ ਮੈਨੂੰ ਇਹ ਆਸ ਨਹੀਂ ਸੀ ਕਿ ਤੂੰ ਮੇਰੇ ਤੋਂ ਬਾਅਦ ਫੁੱਲਾਂ ਨਾਲ ਇੰਨਾ ਬੁਰਾ ਕਰੇਗਾ। ਦੇਖ ਪੱਤੇ ਸੁੱਕ ਗਏ, ਫੁੱਲ ਚੜ ਗਏ, ਤਣੇ ਜਿਹੜੇ ਨੇ ਬਿਲਕੁਲ ਸੁੱਕੀ ਲੱਕੜ ਬਣ ਕੇ ਰਹਿ ਗਏ, ਹਰਿਆਵਲ ਚਲੀ ਗਈ, ਸੁਗੰਧੀ ਚਲੀ ਗਈ, ਖੇੜਾ ਚਲਾ ਗਿਆ, ਤੂੰ ਇਹਨਾਂ ਫੁੱਲਾਂ ਦੀ ਸੰਭਾਲ ਨਹੀਂ ਕੀਤੀ? ਅਤੇ ਬੱਚੇ ਨੇ ਰੋ ਕੇ ਕਿਹਾ, ਮਾਂ ਸੱਚ ਜਾਣੀ ਤੂੰ ਤਾਂ ਸ਼ਾਇਦ 2 ਵੇਲੇ ਆਉਂਦੀ ਸੈਂ ਬਗੀਚੀ ਵਿੱਚ, ਮੈਂ ਤਾਂ ਸਾਰਾ ਸਾਰਾ ਦਿਨ ਇਹਦੇ ਵਿੱਚ ਬੈਠਾ ਰਹਿੰਦਾ ਸਾਂ, ਆਹ ਦੇਖ ਬਸਤਰ, ਮੈਂ ਪੱਤੇ ਝਾੜੇ, ਫੁੱਲ ਸਾਫ਼ ਕੀਤੇ, ਮੈਂ ਤਣੇ ਸਾਫ਼ ਕੀਤੇ, ਪਰ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ ਫੁੱਲ ਮੁਰਝਾ ਗਏ। ਅਤੇ ਮਾਂ ਨੇ ਮੱਥੇ 'ਤੇ ਹੱਥ ਮਾਰ ਕੇ ਕਿਹਾ, ਬੇਟਾ ਜਿਹੜਾ ਕੰਮ ਕਰਨਾ ਸੀ ਉਹ ਤਾਂ ਤੂੰ ਕੀਤਾ ਨਹੀਂ। ਕਹਿਣ ਲੱਗੀ ਕਿ ਪੁੱਛਦਾ ਕਿਹੜਾ? ਅਤੇ ਮਾਈ ਨੇ ਕਿਹਾ, ਤੂੰ ਬਾਹਰੋਂ ਪੱਤੇ ਝਾੜੇ, ਫੁੱਲ ਝਾੜੇ, ਤਣੇ ਸਾਫ਼ ਕੀਤੇ, ਬੇਟਾ ਬਾਹਰ ਦੇ ਝਾੜਨ ਨਾਲ ਕਦੀ ਵੀ ਖੇੜਾ ਨਹੀਂ ਆਉਂਦਾ, ਫੁੱਲ ਤਾਂ ਜਿਉਂਦੇ ਰਹਿ ਸਕਦੇ ਸਨ ਜੇ ਇਹਨਾਂ ਦੀਆਂ ਜੜ੍ਹਾਂ ਵਿੱਚ ਪਾਣੀ ਦੇ ਦਿਓ। ਜੜ੍ਹਾਂ ਦਿਸਦੀਆਂ ਨਹੀਂ, ਪਰ ਚੇਤੇ ਰੱਖੀ ਜਿਹੜਾ ਅੰਨ ਦਿਸਦਾ ਹੈ ਜੀਵਨ ਉਹਦੇ ਵਿੱਚ ਹੈ, ਜੜ੍ਹ ਨਜ਼ਰ ਨਹੀਂ ਆਉਂਦੀ ਪਈ। ਬੇਟਾ ਤੂੰ ਬਾਹਰ ਸਭ ਕੁਛ ਕੀਤਾ ਪਰ ਅੰਨ ਦਿਸਦੇ ਨੂੰ ਤਾਂ ਖੁਰਾਕ ਦਿੱਤੀ ਨਾ, ਅਦ੍ਰਿਸ਼ਟ ਨੂੰ ਤਾਂ ਪਾਣੀ ਦਿੱਤਾ ਨਾ। ਲਾਲ ਕਿ ਜੇ ਜੜ੍ਹਾਂ ਨੂੰ ਪਾਣੀ ਨਾ ਮਿਲੇ ਤੇ ਬਾਹਰ ਦਾ ਝਾੜਨਾ, ਬਾਹਰ ਦਾ ਸਾਫ਼ ਕਰਨਾ ਕੇਵਲ ਰੁੱਖਾਪਣ ਰਹਿ ਜਾਂਦਾ। ਸੱਚ ਜਾਣਿਓ ਗੁਰਮੁਖੋ, ਇਹ ਹੀ ਮਾਨਵਤਾ ਦਾ ਹਾਲ ਹੈ। ਰੱਬ ਨੇ ਤਾਂ ਸੋਹਣੀ ਕਿਆਰੀ ਬਣਾਈ, ਸਾਨੂੰ ਜੀਵਨ ਦਿੱਤਾ। ਕਹਿਣ ਲੱਗੇ ਜੇ ਕਰਮ ਕਾਂਡਾਂ ਦੇ ਨਾਲ ਤੂੰ ਬਾਹਰ ਦੇ ਇਸ਼ਨਾਨ, ਬਾਹਰ ਦੀਆਂ ਗੱਲਾਂ, ਬਾਹਰ ਦੀ ਝਾੜ ਪੂੰਝ ਵਿੱਚ ਲੱਗਾ ਰਹੇਗਾ, ਦਿਨੋ ਦਿਨ ਸੁੱਕ ਜਾਏਗਾ, ਅਤੇ ਜਿਹੜੀ ਅਦ੍ਰਿਸ਼ਟ ਤੈਨੂੰ ਦਿਸਦੀ ਨਹੀਂ ਆਤਮਾ, ਪਿਆਰਿਆ ਕਦੀ ਉਹਨੂੰ ਨਾਮ ਦਾ ਪਾਣੀ ਦੇ, ਬਾਹਰੋਂ ਝਾੜਨ ਦੀ ਲੋੜ ਨਹੀਂ, ਖੇੜਾ ਆਪਣੇ ਆਪ ਹੀ ਆ ਜਾਏਗਾ। ਫੁੱਲ ਤਾਂ ਸੁੱਕੇ ਤਾਂ ਮੁਰਝਾਏ, ਕਿਉਂਕਿ ਜੜ੍ਹਾਂ ਨੂੰ ਪਾਣੀ ਨਹੀਂ ਮਿਲਿਆ, ਜੜ੍ਹਾਂ ਨੂੰ ਖੁਰਾਕ ਨਹੀਂ ਮਿਲੀ। ਜੜ੍ਹ ਨੂੰ ਖੁਰਾਕ ਮਿਲ ਜਾਏ ਅਤੇ ਫੁੱਲ ਪੂਰੇ ਜੋਬਣ 'ਤੇ ਟਹਿਕਦਾ ਹੈ, ਅਤੇ ਜਦੋਂ ਕਿਸੇ ਦੇ ਅੰਤਰ ਆਤਮੇ ਨੂੰ ਖੁਰਾਕ ਮਿਲ ਜਾਏ, ਪਿਆਰਿਓ ਬਾਹਰ ਭਟਕਣ ਦੀ ਲੋੜ ਨਹੀਂ, ਉਹਦਾ ਜੀਵਨ ਹੀ ਖੇੜਾ ਬਣ ਜਾਂਦਾ ਹੈ। ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਕਹਿਣ ਲੱਗੇ, ਕਾਇਓ ਦੇਵਾ ਧਿਆਨ ਦਿਆ ਜੇ, ਕਾਇਆ ਹੀ ਪ੍ਰਕਾਸ਼ ਰੂਪ ਹੈ, ਇਹਦੇ ਅੰਦਰ ਪ੍ਰਭੂ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਕਾਇਓ ਦੇਵਾ ਕਾਇਓ ਦੇਵਲ, ਦੇਵ ਆਲਿਆ ਦਰ ਤੇ ਜਿੱਥੇ ਦੇਵਤਿਆਂ ਦੀਆਂ ਮੂਰਤੀਆਂ ਨੇ, ਭਗਵਾਨ ਦੀ ਮੂਰਤੀ ਤਾਂ ਤੇਰੇ ਇਸ ਕਾਇਆ ਮੰਦਰ ਵਿੱਚ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਬਾਹਰ ਦੀ ਯਾਤਰਾ ਤੇ ਜਾਣ ਵਾਲਿਆ ਤੇਰਾ ਕਾਇਆ ਹੀ ਤੀਰਥ ਹੈ, ਕਦੀ ਇਹਦੇ ਅੰਤਰ ਯਾਤਰਾ ਕਰਕੇ ਦੇਖ, ਆਪਣੇ ਅੰਦਰ ਨੂੰ ਟਿਕਾ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨੇ ਵੇਦਾ ਕਾਇਓ ਪੂਜੋ ਪਾਤੀ। ਕਹਿਣ ਲੱਗੇ ਮੈਂ ਬਾਹਰ ਦੀਆਂ ਧੂਪਾਂ, ਬਾਹਰ ਦੇ ਪੱਤੇ, ਬਾਹਰ ਦੇ ਫੁੱਲ ਛੱਡ ਦਿੱਤੇ, ਮੈਂ ਇਸ ਅੰਦਰ ਦੀ ਕਾਇਆ ਵਿੱਚ ਹੀ ਸਭ ਕੁਝ ਪੂਜਾ ਦਾ ਸਮਾਨ ਇਕੱਤਰ ਕੀਤਾ ਹੈ। ਕਾਇਓ ਪੂਜੋ ਪਾਤੀ, ਕਹਿੰਦੇ ਨੇ ਜਦੋਂ ਪੂਜਿਆ ਕਾਇਆ ਬਹੁ ਖੰਡ ਖੋਜ ਤੇ, ਇਸ ਕਾਇਆ ਨੂੰ ਖੋਜਿਆ, ਕੋਈ ਕਾਇਆ ਨੂੰ ਖੋਜੇ ਸਹੀ ਗੁਰਮੁਖੋ, ਬੜਾ ਕੀਮਤੀ ਖਜ਼ਾਨਾ ਪਰਮਾਤਮਾ ਨੇ ਦਿੱਤਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਖੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਹਤ ਤੈਨਾਦ, ਕਹਿ ਨਾ ਜਾਈ ਅਚਰਜ ਬਿਸਮਾਦ। ਹਜ਼ੂਰ ਮੇਰ ਕਰਦੇ ਨੇ ਕਾਇਆ ਬਹੁ ਖੰਡ ਖੋਜ ਤੇ, ਇਸ ਕਾਇਆ ਨੂੰ ਅੰਦਰ ਸਿਮਰਨ ਨਾਲ ਪੜਚੋੜ ਦਿਆਂ, ਸਿਮਰਨ ਨਾਲ ਖੋਜ ਦਿਆਂ, ਅੰਤਰ ਯਾਤਰਾ ਤੇ ਤੁਰਿਆਂ। ਕਹਿਣ ਲੱਗੇ ਨਵ ਨਿਧ ਪਾਈ, ਨਾਮ ਦਾ ਖਜ਼ਾਨਾ ਮਿਲਿਆ, ਤੇ ਹੁਣ ਸਮਝ ਪੈ ਗਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ। ਰਾਮ ਕੀ ਦੁਹਾਈ ਦਾ ਅਰਥ ਹੈ ਪਰਮਾਤਮਾ ਦੇ ਸਿਮਰਨ ਦੀ ਦੁਹਾਈ ਨਾਲ ਇਹ ਸਮਝ ਪੈ ਗਈ, ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ, ਤਾਂ ਸਮਝ ਪਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਖਾਈ। ਤੇ ਕਹਿਣ ਲੱਗੇ ਜੋ ਕੁਝ ਬਾਹਰ ਤੱਕਣਾ ਉਹ ਅੰਦਰ ਹੈ, ਤੇ ਜੋ ਕੁਝ ਅੰਦਰ ਤੱਕੇਗਾ ਉਹ ਬਾਹਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਪਿੰਡ ਵਿੱਚ ਹੈ, ਇਸ ਸਰੀਰ ਵਿੱਚ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜਿਹੜਾ ਖੋਜੇਗਾ ਲੱਭੇਗਾ ਤੇ ਉਹਨੂੰ ਹੀ। ਸ਼ਾਇਦ ਮੈਂ ਇੱਥੇ ਇੱਕ ਬੇਨਤੀ ਕਰਕੇ ਗਿਆ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਮੱਥਾ ਟੇਕਨੇ ਹਾਂ, ਆ ਕੇ ਝੁਕਨੇ ਹਾਂ, ਤੇ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਤੱਤ ਲੈ ਕੇ ਜਾਂਦੇ ਨੇ ਜੋ ਖਜ਼ਾਨਾ ਪਿਆ ਹੈ। ਹਰ ਇੱਕ ਦੀ ਖੋਜ ਦਾ ਨਜ਼ਰੀਆ ਆਪੋ ਆਪਣਾ ਹੈ। ਕਈ ਸੱਜਣ ਸਮੁੰਦਰ ਦੇ ਕਿਨਾਰੇ ਸਿਰਫ ਟਹਿਲਣ ਜਾਂਦੇ ਨੇ, ਕਈ ਸੱਜਣ ਸਮੁੰਦਰ ਦੇ ਕਿਨਾਰੇ ਲਹਿਰਾਂ ਦਾ ਆਨੰਦ ਮਾਣਨ ਜਾਂਦੇ ਨੇ, ਕਈ ਸੱਜਣ ਲਹਿਰਾਂ ਨੂੰ ਚੀਰ ਕੇ ਲਹਿਰਾਂ ਵਿੱਚ ਤੈਰਾਕੀ ਕਰਨ ਵਾਸਤੇ ਜਾਂਦੇ ਨੇ, ਤੈਰਨ ਲਈ ਜਾਂਦੇ ਨੇ, ਕਈ ਕੇਵਲ ਕਿਨਾਰੇ ਤੇ ਮੌਜ ਮਸਤੀ ਮਾਣਨ ਜਾਂਦੇ ਨੇ। ਇਹਨਾਂ ਚਾਰਾਂ ਤੋਂ ਇਲਾਵਾ ਇੱਕ ਹੋਰ ਵੀ ਜਾਂਦਾ ਹੈ ਜਿਹੜਾ ਕਿਨਾਰੇ ਨੂੰ ਲਹਿਰਾਂ ਨੂੰ ਤੈਰਾਕੀ ਵੱਲ ਧਿਆਨ ਨਹੀਂ ਦਿੰਦਾ, ਉਹ ਮਰਜੀਵੜਾ ਬਣ ਕੇ ਟੁੱਬੀ ਮਾਰਦਾ ਹੈ, ਤੇ ਜਿੰਨਾ ਡੂੰਘਾ ਡੁੱਬਦਾ ਉਹਨੇ ਕੀਮਤੀ ਮੋਤੀ ਲੈ ਕੇ ਬਾਹਰ ਆਉਂਦਾ। ਗਏ ਤਾਂ ਸਾਰੀ ਸਮੁੰਦਰ ਦੇ ਕਿਨਾਰੇ, ਤਰਨ ਵਾਲਾ ਲਹਿਰਾਂ ਦੇਖ ਕੇ ਆ ਗਿਆ, ਕਿਨਾਰੇ ਤੇ ਘੁੰਮਣ ਵਾਲਾ ਰੇਤ ਤੇ ਲੇਟ ਕੇ ਆ ਗਿਆ, ਸਮੁੰਦਰ ਨੂੰ ਦੇਖਣ ਵਾਲਾ ਅਸਗਾਹ ਪਾਣੀ ਨੂੰ ਦੇਖ ਕੇ ਆਇਆ, ਪਰ ਡੁੱਬਣ ਵਾਲਾ ਚੁੱਪ ਕਰਕੇ ਛਾਲ ਮਾਰੀ ਵਿੱਚ ਡੁੱਬਾ, ਤੇ ਪਤਾ ਹੀ ਉਦੋਂ ਲੱਗਾ ਇਹਨਾਂ ਸਾਰਿਆਂ ਤੋਂ ਕੀਮਤੀ ਖਜ਼ਾਨਾ ਲੈ ਕੇ ਘਰ ਨੂੰ ਮੁੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਗੁਰੂ ਗ੍ਰੰਥ ਸਾਹਿਬ ਇੱਕ ਸਾਗਰ ਨੇ, ਸਮੁੰਦਰ ਨੇ, ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ ਵੇਖਣ ਦਾ, ਪੜ੍ਹਨ ਦਾ, ਕੀਰਤਨ ਦਾ, ਵਿਆਖਿਆ ਦਾ। ਪਰ ਇਸ ਕਵਿਤ ਦੇ ਅਖੀਰ ਵਿੱਚ ਮੈਂ ਵਿਸਤਾਰ 'ਚ ਨਾ ਜਾਵਾਂ, ਸਮੁੰਦਰ ਦੀ ਸਿਰਫ ਉਦਾਹਰਨ ਦਿੱਤੀ, जैसे तो सकल निद पूर्ण समुन्दर बिखै, हंस मर जीवा निश्चय प्रसाद पावही, तैसे गुरबाणी बिखै सकल पदार्थ है, जोई जोई खोजे सोई सोई नेप जावही। जेड़ा खोजेगा, जेड़ा ढूंढेगा, जेड़ा पड़चोल करेगा, प्राप्ति तो उसे नु होवेगी। बाती बाकी आपां गुरुद्वारे आउने हां, कई सज्जन यही शब्द कहणगे कि अज गुरुद्वारे लंगर बहुत सुवाद सी। असलियत आपो अपना तरीका है समुंदर कोल जाण दा। कोई कहेगा जदों गुरुद्वारे गए, बड़े बंदे उच्ची उच्ची पदवियां वाले भी उत्थे बैठे सन। कोई कहेगा गुरुद्वारे गए रुमाले बड़े कमाल दे सन। कोई कहेगा कीर्तन वालियां दी आवाज़ बड़ी उच्ची सी। कोई कहेगा कथा वाले ने बड़ियां दलीलां दित्तियां, बेटक ओ बोलिया। पर इन्हां विच्चों एक ऐसा गुरमुख होवेगा जिहड़ा सब कुछ देख के सुन के इको गल शुक्र विच कहेगा, दाता अज जिहड़ा अंदर दा रस दित्ते दुनिया दे रस भुल गए। आपो अपना तरीका है गुरु कोल जाण दा। जितना को किसे दा नजरिया है उन्ना कुछ लैके आ जांदा है। भगत जी ने शब्द वरते, कहन लगे प्यारिया, जो ब्रह्मंडे सोई पिंडै, जो खोजै सो पावै, पीपा परणवै परम तातै, सतगुर होए लखावै। इसे तरह की एक बचन महापुरुष भगत रविदास जी ने कहा। हुण असी कई बार सोचने हाँ गुरमुखो के बाहर दे किरिया कर्म जेड़े ने इन्हां नाल परमात्मा रीझ जाएगा, कि इस तरीके ना रब री सकदा। उन्हां दा एक बचन है, आप ओ शब्द मेरा ख्याल है तुहानू चेते होण है, गुजरी राग दा पदा है। खास करके बेनती करनी चाहना, भगवान दी आरती भी शामिल होइए, भगवान दी पूजा करिए, भगवान नू पेटावा चढ़ाइए, भगवान दे सामने खलो के ओदी सिफत करिए। पर करिए गुरु ग्रंथ साहिब दे शब्द दी रोशनी विच। धन गुरु ग्रंथ साहिब विच भगत जी ने बचन कीता है, कहिंदे ने कुछ लोग अपने अंदर दी झूठ तां लांदे नहीं ते बाहर दीआं सुचियां चीज़ां ढूंढण वास्ते तुर पैंदे, कि बाहरों कोई चीज़ मिल जाए, मनौत बना दित्ती कि सुच्चा जल इस नदी दा लियावें तां भगवान खुश होणगे। किसे ने कह दिता सवेरे प्रभात वेले, जे तू खिड़े कोई फुल संचित करके लै आवे ते फुल्लां नाल परमात्मा खुश हो जाएगा। किसे ने कह दिता कि तू सुच्चा गोका दुध चो के लियावी ते उहदे नाल प्रभु प्रसन्न होणगे। किसे ने कहा चंदन लैके आ, चंदन नू कसा के लेपण करेगा तां भगवान खुश होणगे। ते ओ महापुरश जिहड़े अपने अंतर आत्मे भगवान नू खुश करके गए ते उहनां ने बाणी विच दलीलां देख के क्या, वह दुनिया के लोगो बाहर की भटकना छड़ के किते अंतर की पूजा वल जुड़ो। उत्थे उन्हें बचन किया तो वह बचन असी पढ़ने हैं। कहन लगे माई गोबिंद पूजा कहाँ लै चढ़ावूं, अवर ना फूल अनूप ना पावूं। क्यों जी, ये रहाओ दे बचन ने। खे मेरी मां मैनू दस, मैं गोबिंद की पूजा किवें करा, भगवान की पूजा किवें करा। क्यों जी, कह लगे मैनू जदों कहा गया भी तू फुल लैके आ, तो मैं सोचिया मैं जमीन विच उगे कोई फुल, खिड़े कोई फुल लैके भगवान नू पुष्प समर्पित करांगा। जदों मैं फुल तोड़न लगा तो मेरा मन इको दम शंके विच पै गया, ये तां सुचा रहा नहीं, क्योंकि मेरे तोड़न तो पहला उस फुल दे उत्ते भवरा बैठ गया सी। भवरे ने जे सुगंधी लै ली, फुल झूठा कर दिता। मन चाहिया कि तू जल लै लै, जदों निर्मल नीर देखिया ते लोटा भरन वास्ते अगे वध्या ते उस निर्मल नीर दी तह दे थले छोटिया छोटिया मच्छियां तरदियां पईयां सन। मन ने क्या मना, जिथे मच्छियां रहिंदियां ने यह पानी की की सुचमता रह गई। फुल भवरिया ने जूठे कर दिते, पानी मच्छी ने जूठा कर दिता, ते दुध चोण वास्ते जदों मैं गया ते अजे मैं बाद विच दुध जेड़ा सी ओ दोना सी चोणा सी, पर पहला गां दे बछड़े ने उस दुध नू पीता, उन्हें थना तो दुध जूठा कर दिता। कहन लगे फिर सोचिया कि चलो चंदन तां सुचा है, कहिंदे ने चंदन दी लकड़ लैण गया ਤੇ ਚੰਦਨ ਦੇ ਰੁੱਖ ਦੇ ਉੱਤੇ ਸੱਪ ਸਨ। ਸੱਪ ਜੀਵ ਨਾਲ ਚੰਦਨ ਨੂੰ ਚੱਟਦੇ ਨੇ, ਸੱਪ ਚੰਦਨ ਨੂੰ ਜੂਠਿਆਂ ਕਰੀ ਬੈਠੇ ਨੇ। ਮਨ ਚ ਆਇਆ ਚੱਲ ਧੂਪ ਬਾਲ ਲੈ, ਤੇ ਕਹਿੰਦੇ ਨੇ ਕਦੀ ਦੇਖਿਆ ਕਿ ਜਿਹਨੂੰ ਆਪਾਂ ਧੂਪ ਦੀ ਸੁਗੰਧੀ ਦੇਣੀ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਤਾਂ ਸੁਗੰਧੀ ਉਹਨੂੰ ਮਿਲ ਗਈ ਜਿਹਨੇ ਧੂਪ ਨੂੰ ਦੀਆ ਸਲਾਈ ਦੇ ਨਾਲ ਜਗਾਇਆ ਸੀ, ਸੁਗੰਧੀ ਪਹਿਲਾਂ ਉਹ ਮੰਨ ਗਿਆ। ਤੇ ਰਵਿਦਾਸ ਜੀ ਕਹਿੰਦੇ ਨੇ ਮਾਂ ਰਹਾਓ ਦੇ ਬਚਨ ਨੇ, ਫਿਰ ਮੈਨੂੰ ਦੱਸ ਮੈਂ ਅਨੂਪ ਨੂੰ ਕਿਵੇਂ ਪਾਵਾਂਗਾ, ਉਪਮਾ ਤੋਂ ਰਹਿਤ ਸੁੰਦਰ ਪ੍ਰਭੂ ਨੂੰ ਕਿਵੇਂ ਪਾਵਾਂ ਜੇ ਸੁੱਚੀ ਚੀਜ਼ ਮੈਨੂੰ ਕੋਈ ਮਿਲਦੀ ਨਹੀਂ। ਪਰ ਗੁਰਮੁਖੋ ਨਾਲ ਉਹਨਾਂ ਨੇ ਜੁਗਤ ਦੱਸੀ, ਜਿਹੜੀ ਪੂਜਾ ਉਹਨਾਂ ਨੇ ਦੱਸੀ ਉਹ ਕੋਈ ਟਾਵਾਂ ਟਾਵਾਂ ਭੇਟਾ ਕਰਦਾ ਹੈ। ਸਾਹਿਬ ਨੇ ਕਿਹਾ ਦੂਧ ਤਾਂ ਬਚਰੈ ਥਨੂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਕਹਿਣ ਲੱਗੇ ਦੁੱਧ ਨੂੰ ਬੱਛੇ ਜੂਠਾ ਕਰ ਦਿੱਤਾ, ਫੁੱਲ ਨੂੰ ਭਵਰੇ ਨੇ ਜੂਠਾ ਕਰ ਦਿੱਤਾ। ਦੁੱਧ ਤਾਂ ਬਛਰੇ ਥਨੂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੂ, ਅਵਰ ਨਾ ਫੂਲ ਅਨੂਪ ਨਾ ਪਾਵੂ। ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਧੂਪ ਦੀਪ ਨਹੀਂ ਬੇਦੈ ਬਾਸਾਂ, ਕੈਸੇ ਪੂਜ ਕਰੈਂ ਤੇਰੀ ਦਾਸਾਂ। ਫਿਰ ਨਾਲ ਬਚਨ ਕੀਤਾ ਜੇ ਸਹੀ ਅਰਥਾਂ ਵਿੱਚ ਪੂਜਾ ਕਰਨੀ ਆ, ਇਕੱਲੇ ਫੁੱਲ ਇਕੱਲੇ ਨਾਰੀਅਲ ਕੇਵਲ ਧੂਪਾਂ ਨਹੀਂ, ਜੇ ਭੇਟ ਹੀ ਕਰਨਾ ਹੈ ਅੱਜ ਆਪਣੇ ਮੱਥਾ ਟੇਕ ਜਾ, ਆਪਣੇ ਆਪ ਨੂੰ ਭੇਟਾ ਵੀ ਦੇ ਜਾ, ਤਨ ਮਨ ਅਰਪੂ, ਪੂਜ ਚੜਾਵੂ, ਗੁਰ ਪ੍ਰਸਾਦ ਨਿਰੰਜਨ ਪਾਵੂ। ਤੇ ਪੁੱਛਿਆ ਤੁਸੀਂ ਕਰਮਕਾਂਡੀ ਪੂਜਾ ਕਿਉਂ ਨਹੀਂ ਕਰਦੇ? ਕਹਿਣ ਲੱਗੇ ਭਗਵਾਨ ਪੂਜਾ ਅਰਚਾ ਆਏ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਮੇਰੀ ਕਿਵੇਂ ਬੰਦ ਖਲਾਸੀ ਹੋਵੇ, ਮੈਨੂੰ ਕਰਮਕਾਂਡੀ ਪੂਜਾ ਨਹੀਂ ਆਉਂਦੀ। ਰਵਿਦਾਸ ਜੀ ਨੇ ਕਿਹਾ, ਮੈਂ ਦੋ ਪਹਿਲਾ ਪ੍ਰਮਾਣ ਦਿੱਤਾ, ਪੀਪਾ ਜੀ ਨੇ ਕਿਹਾ, ਹੁਣ ਤੀਸਰਾ ਬਚਨ ਭਗਤ ਰਾਮਾਨੰਦ ਜੀ ਦਾ ਹੈ। ਤੇ ਜਦੋਂ ਬਸੰਤ ਗਾਇਆ ਜਾਂਦਾ ਨਾ ਹਰਿਮੰਦਰ ਸਾਹਿਬ, ਤਕਰੀਬਨ ਗੁਰੂ ਕੇ ਕੀਰਤਨੀਏ ਗੁਰਸਿੱਖ ਇੱਕ ਸ਼ਬਦ ਨੂੰ ਪੜ੍ਹਦੇ ਨੇ, ਉਹ ਸ਼ਬਦ ਹੈ ਕੱਤ ਜਾਈਐ ਰੇ ਘਰ ਲਾਗੋ ਰੰਗ। ਕਿਹੜੇ ਪਾਸੇ ਬਾਹਰ ਜਾਵਾਂ, ਅੰਦਰ ਰੰਗ ਲੱਗ ਗਿਆ, ਅੰਦਰ ਕਿਰਪਾ ਹੋ ਗਈ, ਅੰਤਰ ਆਤਮੇ ਸਾਈ ਨੂੰ ਤੱਕਿਆ। ਕਬੀਰ ਸਾਹਿਬ ਨੇ ਤਾਂ ਇੱਕ ਇਹ ਵੀ ਸਲੋਕ ਕਿਹਾ, ਕਹਿੰਦੇ ਨੇ ਲੋਕ ਹੱਜ ਕਰਨ ਤੁਰੇ ਜਾਂਦੇ ਸਨ, ਇਹਨੂੰ ਨਾਸਤਿਕਤਾ ਦੇ ਸ਼ਬਦ ਨਾ ਸਮਝਿਓ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਆਰੰਭ ਵਿੱਚ ਮੈਂ ਕਿਹਾ ਕਿ ਕਈ ਵਾਰੀ ਜਗਾਉਣ ਵਾਲੇ ਨਾਲ ਨਫ਼ਰਤ ਵੀ ਹੁੰਦੀ ਏ ਅਤੇ ਕਈ ਵਾਰੀ ਜਗਾਉਣ ਵਾਲੇ ਦਾ ਸ਼ੁਕਰ ਵੀ ਕੀਤਾ ਜਾਂਦਾ ਹੈ। ਕਹਿੰਦੇ ਨੇ ਮੈਂ ਕਾਬੇ ਨੂੰ ਤੁਰਿਆ ਵਾਂ, ਹੱਜ ਕਰਨ ਲਈ ਮੱਕੇ ਨੂੰ ਤੁਰਿਆ ਜਾਂਦਾ। ਕਹਿੰਦੇ ਨੇ ਅੱਗੋਂ ਪਰਮਾਤਮਾ ਮੈਨੂੰ ਮਿਲ ਗਿਆ, ਇਹ ਬਾਣੀ ਦੇ ਬੱਚੇ ਨੇ, ਖੁਦਾ ਮਿਲ ਗਿਆ। ਕਹਿੰਦੇ ਨੇ ਮੈਂ ਇਸ ਕਰਕੇ ਖੁਸ਼ ਹੋਇਆ ਕਿ ਅੱਲਾਹ ਪ੍ਰਸੰਨ ਹੋਵੇਗਾ, ਅੱਲਾਹ ਰਹਿਮਤ ਦੇ ਘਰ ਵਿੱਚ ਆਇਆ ਹੋਵੇਗਾ। ਤੂੰ ਕਿੰਨੀ ਦੂਰ ਤੋਂ ਚੱਲ ਕੇ ਆਏ? ਕਹਿਣ ਲੱਗੇ ਖੁਸ਼ੀ ਦੀ ਥਾਂ 'ਤੇ ਮੈਨੂੰ ਵੇਖ ਕੇ ਉਹਨੇ ਮੂੰਹ ਪਰਾਂ ਨੂੰ ਫੇਰ ਲਿਆ, ਜ਼ਬਾਨ ਬੰਦ ਕਰ ਲਈ, ਰੱਬ ਬੋਲੇ ਨਾ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਰਾਹ ਭੁੱਲ ਗਿਆ ਅਤੇ ਮੈਂ ਅੱਲਾਹ ਦੇ ਸਾਹਮਣੇ ਖਲੋ ਕੇ ਸਜਦਾ ਕਰਕੇ ਕਿਹਾ, ਯਾ ਰੱਬ ਯਾ ਪਰਵਦਗਾਰ, ਮੈਨੂੰ ਦੱਸ ਮੇਰੇ ਤੋਂ ਕੀ ਗੁਨਾਹ ਹੋ ਗਿਆ, ਮੈਂ ਤਾਂ ਤੇਰੀ ਖਾਤਰ ਆਇਆ, ਤੂੰ ਅੱਗੋਂ ਮਿਲ ਗਿਆ ਅਤੇ ਮੇਰੇ ਨਾਲ ਬੋਲਦਾ ਵੀ ਨਹੀਂ। ਕਹਿੰਦੇ ਨੇ ਅੱਗੋਂ ਅੱਲਾਹ ਨੇ ਉੱਤਰ ਦਿੱਤਾ ਕਿ ਸਾਰੀ ਦੁਨੀਆ ਭੁਲੇਖੇ 'ਚ ਪੈ ਗਈ, ਤੂੰ ਇੱਧਰ ਕਿਉਂ ਤੁਰਿਆ ਉਹਨੇ, ਮੈਂ ਤਾਂ ਅੱਗੋਂ ਮਿਲਣ ਵਾਸਤੇ ਤੈਨੂੰ ਆਇਆ, ਜੇ ਮੈਨੂੰ ਪਾਣੀ ਅਤੇ ਬੰਦਗੀ ਕਰ, ਬਾਹਰ ਦੀ ਭਟਕਣਾ ਵਿੱਚੋਂ ਕਿਤੋਂ ਨਹੀਂ ਕੁਛ ਮਿਲੇਗਾ। ਬਚਨ ਸਨ ਬੜੇ ਕਮਾਲ ਦੇ। ਕਹਿੰਦੇ ਨੇ ਕਬੀਰ ਹੱਜ ਕਾਬੈ ਹੋ ਜਾਏ ਥਾ, ਆਗੈ ਮਿਲਿਆ ਖੁਦਾਏ। ਗੁਰੂ ਗ੍ਰੰਥ ਸਾਹਿਬ ਜੀ ਰੱਬ ਅੱਗੋਂ ਮਿਲ ਪਿਆ, ਹੱਜ ਕਾਬੈ ਹੋ ਜਾਏ ਥਾ, ਆਗੈ ਮਿਲਿਆ ਖੁਦਾਏ, ਸਾਈਂ ਮੁਝ ਸਿਓ ਲੜ ਪਰਿਆ, ਤੁਝ ਕਿਨ ਫੁਰਮਾਈ ਗਾਏ। ਮੇਰੇ ਨਾਲ ਰੱਬ ਲੜ ਪਿਆ, ਕਹਿੰਦਾ ਤੈਨੂੰ ਕਿੰਨੇ ਕਹਿ ਦਿੱਤਾ ਮੈਂ ਇੱਥੇ ਬੈਠਾ ਵਾਂ। ਅਤੇ ਸੱਚ ਜਾਣੋ ਬੁੱਲੇ ਨੇ ਤਾਂ ਇੱਕ ਸ਼ਬਦ ਬੜਾ ਡੰਕੇ ਦੀ ਚੋਟ ਨਾਲ ਕਿਹਾ, ਕਹਿਣ ਲੱਗਾ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਗੰਗਾ ਗਿਆ ਮਲ ਧੁੱਪਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਜਿਤਨੇ ਮਰਜ਼ੀ ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜਦ ਮੈਂ ਨੂੰ ਖੜੇ ਲੁਟਾਈਏ। ਆ ਮੈਂ ਨੂੰ ਛੱਡ, ਅੰਦਰ ਤੇ ਛੱਡਣ ਨੂੰ ਤਿਆਰ ਨਹੀਂ, ਤੇ ਗੁਰਮੁਖਾ ਤੇਰਾ ਤਾਂ ਅੰਦਰ ਹੀ ਤੀਰਥ ਬਣ ਸਕਦਾ ਹੈ, ਤੇਰਾ ਅੰਦਰ ਭਗਵਾਨ ਦਾ ਘਰ ਬਣੇਗਾ, ਤੇਰਾ ਅੰਦਰ ਪਰਮਾਤਮਾ ਦਾ ਘਰ ਬਣੇਗਾ। ਕਬੀਰ ਸਾਹਿਬ ਨੇ ਕਿਹਾ, ਹਜ ਕਾਬੈ ਖੂੰ ਜਾਏ ਥਾਂ, ਆਗੈ ਮਿਲਿਆ ਖੁਦਾਏ, ਸਾਈ ਮੁਝ ਸਿਓ ਲਰ ਪਰਿਆ, ਤੁਝ ਕਿਨ ਫੁਰਮਾਈ ਗਾਏ, ਤੈਨੂੰ ਕਿੰਨੇ ਕਹਿ ਦਿੱਤਾ ਮੈਂ ਬਾਹਰ ਖਾਂ। ਕਬੀਰ ਸਾਹਿਬ ਕਹਿੰਦੇ, ਮੈਂ ਹੱਥ ਜੋੜ ਕੇ ਕਿਹਾ, ਸਾਈ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਰਾਂ ਕੀ। ਕਹਿਣ ਲੱਗੇ ਕਬੀਰ, ਅੱਲਾਹ ਕੀ ਕਰ ਬੰਦਗੀ, ਜਿਸ ਸਿਮਰਤ ਦੁੱਖ ਜਾਏ, ਜਿਹਨੂੰ ਤੂੰ ਪਾਉਣਾ ਚਾਹੁੰਦਾ, ਦਿਲ ਮੈਂ ਸਾਈ ਪ੍ਰਗਟੈ ਬੁਝੈ ਬਲੰਤੀ, ਨਾ ਹੀ ਦਿਲ ਵਿੱਚ ਰੱਬ ਪ੍ਰਗਟ ਹੋਵੇਗਾ, ਅੱਗ ਬੁੱਝ ਜਾਏਗੀ। ਬੰਦਗੀ ਕਰ, ਸਿਮਰਨ ਕਰ, ਸਾਈ ਨੂੰ ਯਾਦ ਕਰ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਕੱਤ ਜਾਈਐ ਰੇ ਘਰ ਲਾਗੋ ਰੰਗ, ਘਰ ਵਿੱਚ ਕਿਤੇ ਰੰਗ ਲੱਗ ਜਾਏ, ਘਰ ਵਿੱਚ ਆਪਾਂ ਗੁਰੂ ਗੁਰੂ ਜਪੀਏ। ਸੱਚ ਹੈ ਕਿ ਜਦੋਂ ਬੰਦਾ ਆਪਣੇ ਘਰ ਵਿੱਚ ਟਿਕ ਕੇ ਪਰਮਾਤਮਾ ਨੂੰ ਯਾਦ ਕਰਦਾ, ਸਰੀਰ ਘਰ ਦੇ ਵਿੱਚ, ਸੱਚ ਜਾਣਿਓ ਲੋਕ ਰੱਬ ਦੇ ਨਾਂ ਦੀਆਂ ਥਾਵਾਂ ਦੇ ਬੂਹੇ ਖੜਕਾਉਂਦੇ ਨੇ। ਜਿੱਦਣ ਅੰਦਰੋਂ ਰੱਬ ਨੂੰ ਪਾ ਲਿਆ, ਤੇ ਰੱਬ ਤੇਰੇ ਘਰ ਦਾ ਬੂਹਾ ਖੜਕਾਏਗਾ। ਕਦੀ ਦੇਖੋ ਇੱਕ ਸ਼ਬਦ ਹੈ ਕਬੀਰ ਸਾਹਿਬ ਦੇ ਸ਼ਲੋਕ, ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਹੁਣ ਇਹਦੇ ਅਰਥ ਕੀ ਨੇ? ਤੂੰ ਬਾਹਰ ਦੇ ਧਰਮ ਸਥਾਨਾਂ ਦੇ ਕੁੰਡੇ ਖੜਕਾਉਣ ਵਾਲਿਆ, ਕਿਤੇ ਅੰਦਰ ਦਾ ਬੂਹਾ ਖੜਕਾ। ਜਿੱਦਣ ਅੰਦਰ ਦਾ ਬੂਹਾ ਖੜਕਾਏਗਾ, ਰੱਬ ਤੇਰੇ ਘਰ ਦੇ ਦਰਵਾਜ਼ੇ ਖੜਕਾਏਗਾ। ਕਬੀਰ ਮਨ ਨਿਰਮਲ ਭਇਆ ਜੈਸੇ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਰੱਬ ਪਿੱਛੇ ਤੁਰ ਤੁਰ ਕੇ ਕਹਿੰਦਾ, ਕੀ ਕਹਿੰਦਾ? ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ, ਕਬੀਰ ਆਵਾਜ਼ਾਂ ਮਾਰਦਾ ਹੈ ਪਰਮਾਤਮਾ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਪੰਗ। ਪੰਗ ਦਾ ਅਖਰੀ ਅਰਥ ਹੁੰਦਾ ਪਿੰਗਲਾ ਹੋਣਾ, ਪਿੰਗਲੇ ਦਾ ਅਰਥ ਹੈ ਜਿਹਦੀਆਂ ਲੱਤਾਂ ਨਹੀਂ ਚੱਲ ਸਕਦੀਆਂ। ਕਹਿੰਦੇ ਨੇ, ਬਾਹਰ ਉਹੀ ਭਟਕਦੇ ਨੇ ਜਿਨ੍ਹਾਂ ਦੇ ਮਨ ਦੀਆਂ ਲੱਤਾਂ ਕਾਇਮ ਨੇ। ਕਹਿੰਦੇ ਨੇ, ਕੀ ਕਰਾਂ? ਗੁਰੂ ਨੇ ਇਹੋ ਜਿਹਾ ਤੀਰ ਮਾਰਿਆ, ਤੀਰ ਮਾਰ ਕੇ ਪੈਰ ਹੀ ਦੋਨੇ ਸੁਕਾ ਦਿੱਤੇ, ਮਨ ਦੇ ਪੈਰ ਹੀ ਕੋਈ ਨਹੀਂ, ਮੈਂ ਬਾਹਰ ਜਾਣਾ ਕਿੱਥੇ ਹੈ। ਤੇ ਇਸੇ ਨੂੰ ਕਬੀਰ ਜੀ ਨੇ ਕਿਹਾ, ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਨ। ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਪੰਗ। ਹੁਣ ਅਗਲਾ ਬਚਨ ਪੜਿਓ, ਕਹਿੰਦੇ ਨੇ, ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮਨ ਚ ਚਾਹ ਆ ਗਿਆ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਜਦੋਂ ਸੁਗੰਧੀ ਲੈ ਕੇ ਦੀਵੇ ਲੈ ਕੇ ਬਾਹਰ ਨੂੰ ਪੂਜਨ ਚੱਲੀ, ਤੇ ਗੁਰੂ ਨੇ ਕਿਹਾ, ਕਿਹੜੇ ਪਾਸੇ ਤੁਰ ਪਏ? ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਗੁਰ ਮਨ ਹੀ ਮਾਹੇ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਤੇ ਗੁਰੂ ਨੇ ਨਾਲ ਇੱਕ ਗੱਲ ਕਹਿ ਦਿੱਤੀ, ਜਹਿ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਣ ਸਭ ਦੇਖੈ ਜੋਏ। ਕਹਿੰਦੇ ਨੇ, ਸਾਰੇ ਗ੍ਰੰਥ ਇੱਕ ਗੱਲ ਕਹਿੰਦੇ ਨੇ, ਉਹਾਂ ਤੋ ਜਾਈਐ ਜੋ ਇਆਂ ਨਾ ਹੋਏ, ਬਾਹਰ ਤਾਂ ਭਟਕ ਜੇ ਤੇਰੇ ਅੰਦਰ ਨਹੀਂ। ਦੇਖੋ ਦੀ ਆਰਤੀ ਵੀ ਸ਼ਾਮਿਲ ਹੋ, ਵੇਦ ਪੁਰਾਣ ਸਭ ਦੇਖੇ ਜੋਏ, ਉਹਾਂ ਤੋ ਜਾਈਐ ਜੋ ਇਆਂ ਨਾ ਹੋਏ। ਕਹਿਣ ਲੱਗੇ, ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰ ਖਉ ਬਲਿਹਾਰੀ ਤੋਰ, ਜਿਨ ਸਕਲ ਵਿਕਟ ਭ੍ਰਮ ਕਾਟੇ ਮੋਰ, ਰਾਮਾਨੰਦ ਸਵਾਮੀ ਰਮਤ ਬ੍ਰਹਮ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਜਨਮਾਂ ਦੇ ਪਾਪ ਕੱਟ ਦਏਗਾ, ਜੇ ਬਾਹਰ ਦੀ ਭਟਕਣਾ ਛੱਡ ਕੇ ਅੰਦਰ ਨੂੰ ਤੁਰੇਗਾ। ਤੀਸਰਾ ਪ੍ਰਮਾਣ ਸ੍ਰੀ ਮਹੇਸ਼ ਕਰਕੇ ਬਚਨ, ਕਿਉਂਕਿ ਇਹਦੀ ਵਿਆਖਿਆ ਤੋਂ ਪਹਿਲਾਂ, ਕਿ ਉਹ ਭਗਤ ਜਿਹੜੇ ਰਾਮ ਕਹਿਣ ਵਾਲੇ ਨੇ, ਗੋਪਾਲ ਕਹਿਣ ਵਾਲੇ ਨੇ, ਬਿਠਲ ਕਹਿਣ ਵਾਲੇ ਨੇ, ਮੁਰਾਰੀ ਕਹਿਣ ਵਾਲੇ ਨੇ, ਉਹ ਵੀ ਇੱਕ ਗੱਲ ਕਹਿੰਦੇ ਪਏ ਨੇ, ਅੰਦਰ ਨੂੰ ਖੋਜ। ਕਬੀਰ ਸਾਹਿਬ ਦਾ ਇੱਕ ਬਚਨ ਕਹਿ ਕੇ ਦੇ ਅਰਥਾਂ ਨੂੰ ਆਪਾਂ ਵਾਚਨਾ ਹੈ, ਕਿਉਂਕਿ ਅਰਥ ਬੜੇ ਭਾਵਪੂਰਤ ਨੇ ਇਸ ਸ਼ਬਦ ਦੇ। ਉਹਨਾਂ ਦਾ ਬਚਨ ਹੈ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਕਿਨੂੰ ਤੂੰ ਪ੍ਰਸੰਨ ਕਰ ਲਈ ਤੁਰ ਪਈ ਹੈ ਭੁੱਲੀਏ ਮਾਲਣੇ, ਦੇਖ ਹਰ ਇੱਕ ਪੱਤੇ ਵਿੱਚ ਭਗਵਾਨ ਰਮਿਆ ਹੈ। पाती तोरै मालनी पाती पाती जियो, जिस पाहन को जिस पत्थर लई, पाहन को पाहन लई पत्थर लई, पाती तोरै मालनी पाती पाती जियो, जिस पाहन को पाती तोरै सो पाहन नरजियो, भूली मालनी है एहो सतगुर जागता है देव। भूली मालनी है एहो सतगुर जागता है देव। कह लगे जेड़े तू पत्ते तोड़े ने ब्रह्म पाती पत्ते ब्रह्मा जी दा रूप ने, बिशन डारी चेते रखी के आ टाणिया जेड़े ने ए विष्णु का रूप ने, ब्रह्म पाती बिशन डारी फूल शंकर देओ, खिड़े खोए फूल शंकर जी दा रूप ने, तीन देव पर तख तोरा करें किसकी से हो, तिन्ना नु तोड़ के किदी सेवा करन लगी है, भूली मालनी कह एहो सतगुर जागता कह देओ, ब्रह्म पाती बिशन डारी फूल शंकर देओ, तीन देव पर तख तोरा करें किसकी से हो। फिर अगला काम की कीता, पात पहत अर लापसी कर करा कसार, भोगण हारे भोगया इस मूर्त के मुखसार, पाखान गड कै मूर्त की नी दे कै छाती पाऊं, जे ए मूर्त साची है तो गढ़ नहारे खाओ। कह लगे मालन भूली जग भुलाना,